ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸਮਾਲੇ ਜੀਵ ਜੰਤ ਜਿਨਹੇ ਪ੍ਰਿਤ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਸਦਾ ਧਨ ਅੰਤਰ ਨਾਮ ਸਮਾਲੇ ਜੀਵ ਜੰਤ ਜਿਨਹੇ ਪ੍ਰਿਤ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪਰਗਾਸ ਹਰ ਨਾਮ ਧਿਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਾਗਤ ਜੋਤ ਜਗਤ ਗੁਰੂ ਭਗਤ ਵਸ਼ਲ ਪਤਤ ਪਾਵਨ ਕਿਰਪਾ ਸਿੰਧ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ ਨਿਤਾ ਪ੍ਰਤੀ ਦੀ ਤਰ੍ਹਾਂ ਗੁਰੂ ਸੰਗਤ ਦੀ ਯੁੱਗ ਦੁਆਰਾ ਸਤਿਗੁਰਾਂ ਦੇ ਹਜ਼ੂਰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਨਿਤਾ ਪ੍ਰਤੀ ਗੁਰੂ ਕੀ ਸਾਧ ਸੰਗਤ ਦੀਵਾਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜੋ ਮੁੱਖ ਵਾਕ ਬਖਸ਼ਿਸ਼ ਕਰਦੇ ਹਨ ਅਤੇ ਲੜੀਵਾਰ ਗੁਰਬਾਣੀ ਕਥਾ ਵਿਚਾਰ ਸੁਣਨ ਵਾਸਤੇ ਜੇ ਸਮੇਂ ਦੀ ਬਹੁਤ ਸ਼ਿੱਦਤ ਨਾਲ ਉਡੀਕ ਕਰਦੀ ਹੈ। ਆਓ ਅੱਜ ਫਿਰ ਸਤਿਗੁਰਾਂ ਨੇ ਮਿਹਰਾਮਤ ਕੀਤੀ ਹੈ ਅੰਮ੍ਰਿਤ ਵੇਲੇ ਤਰੁੱਠ ਕੇ ਜੋ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ ਗੁਰੂ ਨਾਨਕ ਜੋਤ ਦੇ ਤੀਸਰੇ ਵਾਰਸ ਨਿਮਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੇ ਤਾਣ ਗੁਰੂ ਨਿਓਟਿਆਂ ਦੀ ਓਟ ਗੁਰੂ ਸੇਵਾ ਤੇ ਸਿਮਰਨ ਦੇ ਮੁਜੱਸਮੇ ਗੁਰਮੁਖ ਬੁੱਢੇ ਕਦੇ ਨਾਹੀਂ ਜਿੰਨਾ ਅੰਤਰ ਸੁਰਤ ਗਿਆਨ ਝੱਖੜ ਵਾਉ ਨਾ ਡੋਲਈ ਪਰਬਤ ਮੇਰਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਧਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 664 ਤੇ ਸ਼ੋਭਨੀਕ ਹਨ। ਗਰੀਬ ਨਵਾਜ ਨੇ ਜਿੱਥੇ ਆਰੰਭਕ ਪਾਵਨ ਪੰਕਤੀਆਂ ਵਿੱਚ ਇਹ ਬਖਸ਼ਿਸ਼ ਕੀਤੀ ਹੈ ਕਿ ਪਰਮੇਸ਼ਰ ਦਾ ਨਾਮ ਧੰਨ ਮਨੁੱਖ ਦੇ ਨਾਲ ਸਦਾ ਨਿਭਣ ਵਾਲਾ ਹੈ ਉਹ ਪ੍ਰਭੂ ਜਿਹੜਾ ਸਾਰੇ ਜੀਵ ਜੰਤੂਆਂ ਦੀ ਪ੍ਰਤਪਾਲਣਾ ਕਰਦਾ ਹੈ, ਉਹਦਾ ਨਾਮ ਸਾਨੂੰ ਸਦਾ ਹਿਰਦੇ ਦੇ ਵਿੱਚ ਸੰਭਾਲਣਾ ਚਾਹੀਦਾ। ਉੱਥੇ ਰਹਾਉ ਵਾਲੇ ਬੰਦ ਵਿੱਚ ਜੋ ਸ਼ਬਦ ਦਾ ਅੰਤਰੀਵ ਭਾਵ ਹੈ, ਸੈਂਟਰ ਆਈਡੀਆ ਜੋ ਕੇਂਦਰੀ ਭਾਵ ਜਿਹਨੂੰ ਆਪਾਂ ਮੇਨ ਆਈਡੀਆ ਕਹਿੰਦੇ ਹਾਂ, ਗਰੀਬ ਨਵਾਜ਼ ਨੇ ਰਹਾਉ ਵਾਲੇ ਬੰਦ ਵਿੱਚ ਇਹ ਸਪਸ਼ਟ ਕੀਤਾ ਕਿ ਐਸਾ ਨਾਮ ਧਨ ਜਿਹੜਾ ਹੈ ਇਹ ਗੁਰੂ ਦੀ ਸੇਵਾ ਵਿੱਚ ਲੱਗਿਆਂ ਪ੍ਰਾਪਤ ਹੁੰਦਾ ਹੈ। ਗੁਰ ਸੇਵਾ ਤੇ ਹਰ ਨਾਮ ਧਨ ਪਾਵੈ, ਤੇ ਜਦੋਂ ਗੁਰੂ ਦੀ ਸੇਵਾ ਕਰਦਿਆਂ, ਗੁਰੂ ਦੇ ਹੁਕਮ ਰਜਾਈ ਚੱਲਿਆਂ, ਗੁਰੂ ਨੂੰ ਜਦੋਂ ਸਮਰਪਿਤ ਹੋਇਆਂ, ਇਹ ਬਖਸ਼ਿਸ਼ ਹੁੰਦੀ ਹੈ। ਤੇ ਸਾਹਿਬ ਕਹਿੰਦੇ ਨਾਮ ਇੱਕ ਐਸਾ ਰਤਨ ਹੈ, ਅੰਦਰ ਟਿਕਣ ਦੇ ਨਾਲ ਜਦੋਂ ਗਿਆਨ ਰੂਪੀ ਪ੍ਰਕਾਸ਼ ਮਨੁੱਖ ਦੇ ਹਿਰਦੇ ਵਿੱਚ ਹੁੰਦਾ, ਮਨੁੱਖ ਨੂੰ ਚੰਗੇ ਮਾੜੇ ਦੀ ਜਿਹੜੀ ਸੋਝੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਇੰਜ ਕਹਿ ਲਈਏ ਕਿ ਨਾਮ ਜਪਣ ਨਾਲ ਅੰਦਰ ਵਿਵੇਕ ਬੁੱਧ ਵਾਲਾ ਜਿਹੜਾ ਨਿਰਣਾ ਹੈ ਕਿ ਸਰ ਅਪਸਰ ਕੀ ਹੈ, ਸਾਰ ਅਸਾਰ ਕੀ ਹੈ, ਕੀ ਅਸੀਂ ਗ੍ਰਹਿਣ ਕਰਨਾ, ਕੀ ਤਿਆਗਣਾ, ਇਹ ਸੋਝੀ ਜਿਹੜੀ ਹੈ ਇਹ ਸਤਿਗੁਰੂ ਦੇ ਸਿਮਰਨ ਵਿੱਚ, ਪਰਮੇਸ਼ਰ ਦੀ ਬੰਦਗੀ ਵਿੱਚ ਜੁੜਿਆਂ ਸਾਨੂੰ ਪ੍ਰਾਪਤ ਹੁੰਦੀ ਹੈ। ਆਓ ਸਭ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਨੇ ਜਿੱਥੇ ਹੋਰ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਨੇ, ਜਦੋਂ ਵੀ ਮਨੁੱਖ ਗੁਰੂ ਦੀ ਸ਼ਰਨ ਵਿੱਚ ਆਉਂਦਾ, ਇਹਨੂੰ ਜਿਹੜੀਆਂ ਤਿੰਨ ਅਮੋਲਕ ਦਾਤਾਂ ਪ੍ਰਾਪਤ ਹੁੰਦੀਆਂ ਨੇ, ਉਹਦੇ ਵਿੱਚੋਂ ਪਹਿਲੀ ਦਾਤ ਹੈ ਗੁਰੂ ਕੀ ਸੰਗਤ, ਦੂਸਰੀ ਦਾਤ ਹੈ ਮਾਲਕ ਦਾ ਸਿਮਰਨ, ਤੇ ਤੀਸਰੀ ਦਾਤ ਹੈ ਸੇਵਾ। ਕਿਉਂਕਿ ਜਿੱਥੇ ਸਿਮਰਨ ਦੇ ਨਾਲ ਸਾਡਾ ਆਤਮਕ ਪੱਖ ਸਵਰਦਾ, ਸਾਡੇ ਹਿਰਦੇ ਵਿੱਚ ਚਾਨਣ ਹੁੰਦਾ, ਉੱਥੇ ਸੇਵਾ ਦੇ ਨਾਲ ਸਰੀਰਕ ਤੌਰ ਤੇ ਮਨੁੱਖ ਦੀ ਜ਼ਿੰਦਗੀ ਦੇ ਵਿੱਚੋਂ ਹਉਮੈ ਹੰਕਾਰ ਦੂਰ ਹੁੰਦਾ, ਤੇ ਜਦੋਂ ਵੀ ਇਹ ਦੂਜਿਆਂ ਨੂੰ ਸਮਰਪਿਤ ਹੋ ਕੇ ਆਪਾ ਭਾਵ ਤਿਆਗ ਕੇ ਸੇਵਾ ਕਰਦਾ, ਜਨਮਾਂ ਜਨਮਾਂਤਰਾਂ ਦੀ ਜਿਹੜੀ ਹੰਕਾਰ ਦੀ ਇਹਨੂੰ ਮੈਲ ਲੱਗੀ ਹੁੰਦੀ ਹੈ ਉਹ ਗੁਰੂ ਦੀ ਸੇਵਾ ਕੀਤਿਆਂ ਜੀਵਨ ਵਿੱਚੋਂ ਉਤਰਦੀ ਹੈ, ਜੀਵਨ ਪਵਿੱਤਰ ਹੁੰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਮਰੱਥ ਸਨ, ਉਹਨਾਂ ਨੇ ਸਮਰੱਥ ਹੁੰਦਿਆਂ ਵੀ ਪਹਿਲੋਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਕਿਉਂਕਿ ਸੇਵਾ ਦਾ ਭਾਵ ਜਿੱਥੇ ਹੱਥਾਂ ਦੇ ਨਾਲ ਸੇਵਾ ਕਰਨੀ, ਜਿਵੇਂ ਝਾੜੂ ਫੇਰਨਾ, ਲੰਗਰ ਦੇ ਬਰਤਨ ਸਾਫ ਕਰਨੇ, ਲੰਗਰ ਪਕਾਉਣਾ, ਵਰਤਾਉਣਾ, ਤੱਪੜ ਝਾੜਨੇ, ਆਏ ਗਏ ਦੀ ਸੇਵਾ ਦੇ ਵਿੱਚ ਤਤਪਰ ਰਹਿਣਾ, ਉੱਥੇ ਜਗਤ ਜਲੰਦੇ ਨੂੰ ਠਾਰਨ ਹਿੱਤ ਸਤਿਗੁਰੂ ਜੀ ਨੇ ਜਿਹੜਾ ਗੁਰਮਤ ਪ੍ਰਚਾਰ ਦਾ ਉਪਰਾਲਾ ਕੀਤਾ, ਇਹ ਗੁਰਮਤ ਪ੍ਰਚਾਰ ਵੀ ਇੱਕ ਬਹੁਤ ਵੱਡੀ ਸੇਵਾ ਸੀ, ਬੜੀ ਵੱਡੀ ਘਾਲਣਾ ਸੀ। ਰੇਤ ਅੱਕ ਅਹਾਰ ਕਰ ਰੋੜਾਂ ਦੀ ਗੁਰ ਕਰੀ ਵਛਾਈ। ਅੱਜ ਵੀ ਜੇ ਕਿਤੇ ਗੁਰੂ ਕੀਆਂ ਸੰਗਤਾਂ ਜਿਵੇਂ ਨਗਰ ਕੀਰਤਨਾਂ ਦੇ ਸਮੇਂ, ਹੋਲੇ ਮਹੱਲੇ ਸਮੇਂ ਲੰਗਰ ਲਾ ਕੇ ਸੇਵਾ ਕਰਦੀ ਹੈ, ਉਗਰਾਹੀਆਂ ਦੇ ਕੇ ਸੇਵਾ ਕਰਦੀ ਹੈ, ਜੇ ਕਿਤੇ ਹਰ ਗੁਰੂ ਨਾਨਕ ਨਾਮ ਲੇਵਾ ਨੂੰ ਗੁਰਮਤ ਸਿਧਾਂਤਾਂ ਦੇ ਪ੍ਰਚਾਰ ਦੀ ਸੇਵਾ ਦਾ ਉੱਦਮ ਪ੍ਰਾਪਤ ਹੋ ਜਾਵੇ, ਲਿਟਰੇਚਰ ਵੰਡਣ ਦਾ ਉੱਦਮ ਆ ਜਾਵੇ, ਜਿੱਥੇ ਕਿਤੇ ਵੀ ਚਾਰ ਗੁਰਸਿੱਖ ਜੁੜ ਬੈਠੇ ਹੋਣ, ਉੱਥੇ ਆਪਸ ਵਿੱਚ ਮਿਲ ਕੇ ਜਦੋਂ ਵੀ ਕਰਤੇ ਕੀਆਂ ਬਾਤਾਂ ਕੀਤੀਆਂ ਜਾਣ, ਗੁਰਮਤ ਸਿਧਾਂਤ ਸਾਂਝੇ ਕੀਤੇ ਜਾਣ ਕਿ ਜਿੱਧਰ ਅੱਜ ਅਸੀਂ ਤੁਰ ਪਏ ਹਾਂ ਉਹ ਸਿੱਖੀ ਨਹੀਂ ਹੈ, ਇੱਧਰੋਂ ਪਰਤਣਾ ਹੀ ਅਸਲ ਵਿੱਚ ਧਰਮ ਹੈ, ਇਹ ਵੀ ਇੱਕ ਬਹੁਤ ਵੱਡੀ ਸੇਵਾ ਹੋਵੇਗੀ। ਔਰ ਅੱਜ ਇਸ ਸੇਵਾ ਦੀ ਬਹੁਤ ਵੱਡੀ ਲੋੜ ਹੈ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਇੱਕ ਸਿੱਖ ਕੋ ਸ਼ਬਦ ਸਿਖਾਏਗਾ। ਜਿਵੇਂ ਸੈਂਕੜੇ ਧਰਮ ਮੰਦਰ ਸੋਨੇ ਦੇ ਕੋਈ ਉਸਾਰ ਦੇਵੇ ਤੇ ਆਪਾਂ ਕਹਾਂਗੇ ਵੇਖੋ ਜੀ ਬੜੀ ਵੱਡੀ ਸੇਵਾ ਕੀਤੀ ਹੈ, ਭਾਈ ਗੁਰਦਾਸ ਜੀ ਕਹਿੰਦੇ ਜਦੋਂ ਇੱਕ ਸਿੱਖ ਦੂਸਰੇ ਸਿੱਖ ਨੂੰ ਸ਼ਬਦ ਨਾਲ ਜੋੜ ਦੇਵੇ, ਗੁਰਮਤ ਸਿਧਾਂਤਾਂ ਨਾਲ ਜੋੜ ਦੇਵੇ, ਇਹ ਦੱਸ ਦੇਵੇ ਵੀ ਮੜੀਆਂ ਨਹੀਂ ਪੂਜਣੀਆਂ, ਵਰਤ ਨਹੀਂ ਰੱਖਣੇ, ਸ਼ਰਾਧ ਨਹੀਂ ਕਰਨੇ, ਸੱਚਮੁੱਚ ਇਹ ਬਹੁਤ ਵੱਡੀ ਸੇਵਾ ਹੋਵੇਗੀ। ਤੇ ਸਤਿਗੁਰੂ ਜੀ ਨੇ ਇਸ ਸੇਵਾ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਇਸੇ ਹੀ ਉੱਦਮ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਅੱਗੇ ਜਾਰੀ ਰੱਖਿਆ। ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ 20 ਰੁਪਈਏ ਖਰਚ ਕਰਕੇ ਲੰਗਰ ਦੀ ਮਰਿਆਦਾ ਸ਼ੁਰੂ ਕੀਤੀ, ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਸੇਵਾ ਸੀ ਜਿਹੜੀ ਗੁਰਸਿੱਖਾਂ ਦੇ ਵਿੱਚ ਵੀ ਸਤਿਗੁਰਾਂ ਨੇ ਇਹ ਜਜ਼ਬਾ ਭਰਿਆ। ਭਾਈ ਗੁਰਦਾਸ ਜੀ ਨੇ ਬਚਨ ਕਹੇ, ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਾਰਨਾ ਵੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵੇ ਜਾਇ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ। ਭਲਾ ਮਨਾਵੇ ਵਾਲੀ ਜਿਹੜੀ ਬਿਰਤੀ ਸੀ ਨਾ, ਉਹ ਸੱਚਮੁੱਚ ਸੇਵਾ ਵਾਲੀ ਬਿਰਤੀ ਸੀ। ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ, ਸ਼ੰਕਾ ਮਨੋ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ। ਗੁਰੂ ਕੇ ਲੰਗਰਾਂ ਰਾਹੀਂ ਪੱਖਾ ਝੱਲ ਕੇ ਪਾਣੀ ਢੋ ਕੇ ਇਸ ਤਰ੍ਹਾਂ ਦੀ ਕਈ ਪ੍ਰਕਾਰ ਦੀ ਜਿਹੜੀ ਸੇਵਾ ਸੀ ਉਹ ਹੱਥਾਂ ਨਾਲ ਵੀ ਕੀਤੀ ਜਾਂਦੀ। ਤੇ ਸਭ ਤੋਂ ਵੱਡਾ ਯਤਨ ਇਹ ਹੁੰਦਾ ਕਿ ਗੁਰੂ ਕੇ ਲੰਗਰ ਲਾਉਣੇ ਵਰਤਾਉਣੇ, ਇਹਦਾ ਭਾਵ ਸੀ ਕਿ ਗੁਰੂ ਸੰਗਤ ਨੂੰ ਸ਼ਬਦ ਦੇ ਸਿਧਾਂਤ ਨਾਲ ਜੋੜਿਆ ਜਾਵੇ। ਗੁਰੂ ਅੰਗਦ ਦੇਵ ਮਹਾਰਾਜ ਦੇ ਦਰ ਤੇ ਜਿੱਥੇ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕਿਹਾਲੀ, ਸਰੀਰਕ ਤ੍ਰਿਪਤੀ ਵਾਸਤੇ ਲੰਗਰ ਲਾ ਕੇ ਸੰਗਤ ਦੀ ਸੇਵਾ ਕੀਤੀ ਜਾਂਦੀ, ਮਾਤਾ ਖੀਵੀ ਜੀ ਨੂੰ ਇਹ ਪ੍ਰਬੰਧ ਸੰਭਾਲਿਆ ਗਿਆ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉਂ ਪਤਰਾਲੀ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕਿਹਾਲੀ। ਉੱਥੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਆਪ ਸ਼ਬਦ ਦਾ ਲੰਗਰ ਵਰਤਾਉਂਦੇ ਸਨ। ਲੰਗਰ ਚੱਲੈ ਗੁਰ ਸ਼ਬਦ ਹਰ ਟੋਟ ਨਾ ਆਵੀ ਖਟੀਐ। ਜਿੱਥੇ ਸਰੀਰਕ ਤ੍ਰਿਪਤੀ ਲਈ ਪ੍ਰਸ਼ਾਦੇ ਦਾ ਲੰਗਰ ਲਾ ਕੇ ਸੇਵਾ ਕੀਤੀ ਜਾਂਦੀ ਸੀ, ਉੱਥੇ ਸ਼ਬਦ ਦੇ ਸਿਧਾਂਤ ਦਾ ਵੀ ਲੰਗਰ ਲੱਗਦਾ ਸੀ, ਤਾਂ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਸਿਧਾਂਤ ਨੇ ਉਹ ਸੰਗਤਾਂ ਨੂੰ ਸਮਝ ਆ ਸਕਣ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਵੀ ਨੇਤਰ ਸੋਈ ਤੇਰੀਆ ਘਿਓ ਮੈਦਾ ਖਾਣ, ਉੱਥੇ ਨਾਲ ਦੀ ਨਾਲ ਸਤਿਗੁਰਾਂ ਨੇ ਗੁਰਮਤਿ ਪ੍ਰਚਾਰ ਦੇ ਲਈ 22 ਮੰਜੀਆਂ 52 ਪੀੜੇ ਸਥਾਪਿਤ ਕਰਕੇ ਬਹੁਤ ਵੱਡੀ ਸੇਵਾ ਕੀਤੀ। ਔਰ ਜਦੋਂ ਵੀ ਆਪਾਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਇਤਿਹਾਸਕ ਪੱਖੋਂ ਵੇਖਦੇ ਹਾਂ, ਤਕਰੀਬਨ 62 ਸਾਲ ਤੱਕ ਜ਼ਿੰਦਗੀ ਦੇ ਜਿਹੜੇ 7 ਦਹਾਕੇ ਸਨ, ਅੰਦਰ ਇੱਕ ਜਗਿਆਸਾ ਸੀ ਕਿ ਮਨ ਕਿਵੇਂ ਟਿਕੇ। ਕਦੇ ਤੀਰਥ ਯਾਤਰਾ ਲਈ ਜਾਂਦੇ, ਤੀਰਥ ਇਸ਼ਨਾਨ ਲਈ ਜਾਂਦੇ, ਕਦੇ ਆਏ ਗਏ ਦੀ ਸੇਵਾ ਵਿੱਚ ਲੱਗਦੇ, ਪਰ ਮਨ ਟਿਕ ਨਹੀਂ ਸੀ ਰਿਹਾ, ਕਿਉਂਕਿ ਜਦੋਂ ਤੱਕ ਸੱਚੇ ਸਤਿਗੁਰੂ ਦੀ ਸੇਵਾ ਨਹੀਂ ਸੀ ਪ੍ਰਾਪਤ ਹੁੰਦੀ, ਉਦੋਂ ਤੱਕ ਮਨ ਟਿਕਦਾ ਨਹੀਂ ਹੈ। ਜਦੋਂ 62 ਸਾਲ ਦੀ ਉਮਰ ਦੇ ਵਿੱਚ ਰਿਸ਼ਤਾ ਭਾਵੇਂ ਕੁੜਮਾਚਾਰੀ ਦਾ ਵੀ ਸੀ, ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਦੀ ਪੁੱਤਰੀ ਬੀਬੀ ਅਮਰੋ ਗੁਰੂ ਅਮਰਦਾਸ ਮਹਾਰਾਜ ਦੇ ਸਕੇ ਭਤੀਜੇ ਨਾਲ ਵਿਆਹੇ ਹੋਏ ਸਨ, ਤੇ ਜਦੋਂ ਗੁਰੂ ਕੀ ਸ਼ਰਨ ਵਿੱਚ ਬਾਬਾ ਅਮਰਦਾਸ ਜੀ ਆਏ, ਕੁੜਮਾਚਾਰੀ ਦਾ ਰਿਸ਼ਤਾ ਹੋਣ ਦੇ ਬਾਵਜੂਦ ਵੀ, ਬਜ਼ੁਰਗ ਅਵਸਥਾ ਹੋਣ ਦੇ ਬਾਵਜੂਦ ਵੀ, ਤਿਸ ਗੁਰ ਕੇ ਗਿਰੇ ਢੋਵੋ ਪਾਣੀ, ਸਿਰ ਤੇ ਗਾਗਰ ਚੁੱਕ ਕੇ ਬਿਆਸ ਦਰਿਆ ਤੋਂ ਜਾ ਕੇ ਪਾਣੀ ਭਰ ਕੇ ਲਿਆਉਣਾ ਤੇ ਗੁਰੂ ਅੰਗਦ ਦੇਵ ਮਹਾਰਾਜ ਦਾ ਇਸ਼ਨਾਨ ਕਰਵਾਉਣਾ, ਫਿਰ ਲੰਗਰ ਦੇ ਵਿੱਚ ਸੰਗਤਾਂ ਦੀ ਸੇਵਾ ਕਰਨੀ, ਸੰਗਤਾਂ ਨੂੰ ਜਲ ਛਕਾਉਣਾ, ਇਸ਼ਨਾਨ ਦਾ ਪ੍ਰਬੰਧ ਕਰਨਾ, ਜਦੋਂ ਇਸ ਅਵਸਥਾ ਦੇ ਵਿੱਚ ਵਿਚਰਦਿਆਂ ਬਾਬਾ ਅਮਰਦਾਸ ਜੀ ਨੇ 12 ਸਾਲ ਗੁਰੂ ਦਰ ਤੇ ਸਮਰਪਿਤ ਹੋ ਕੇ ਸੇਵਾ ਕੀਤੀ, ਮਨ ਵਿੱਚ ਕੋਈ ਸ਼ੰਕਾ ਨਹੀਂ ਕਿ ਅਸੀਂ ਲੜਕੇ ਵਾਲੇ ਪਰਿਵਾਰ ਵੱਲੋਂ ਹਾਂ, ਅਸੀਂ ਕੁੜਮਾਚਾਰੀ ਦਾ ਰਿਸ਼ਤਾ ਰੱਖਦੇ ਹਾਂ, ਅੱਜ ਵੀ ਵੇਖੋ ਜਦੋਂ ਬਰਾਤਾਂ ਜਾਂਦੀਆਂ ਨੇ ਜਿਹੜੇ ਲੜਕੇ ਵਾਲੇ ਹੁੰਦੇ ਨੇ ਉਹ ਕਦੇ ਪ੍ਰਬੰਧ ਕਰਦੇ ਨੇ ਵੀ ਜਿੱਥੇ ਲਾਵਾਂ ਹੋਣੀਆਂ ਨੇ ਉੱਥੇ ਅਸੀਂ ਦਰੀਆਂ ਵਿਛਾ ਲਈਏ, ਟੈਂਟ ਲਾ ਲਈਏ, ਲੜਕੇ ਵਾਲੇ ਕਹਿਣ ਵੀ ਅਸੀਂ ਲੜਕੀ ਵਾਲਿਆਂ ਦੇ ਨਾਲ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਆਈਏ। ਉਹ ਕਹਿੰਦੇ ਨੇ ਸਾਰਾ ਕੁਝ ਲੜਕੀ ਵਾਲਿਆਂ ਦੀ ਜ਼ਿੰਮੇਵਾਰੀ ਹੈ ਵੀ ਬੰਦਾ ਪੁੱਛੇ ਵੀ ਗੁਰੂ ਸਾਹਿਬ ਤਾਂ ਤੁਹਾਡੇ ਵੀ ਨੇ, ਤੁਸੀਂ ਵੀ ਤਾਂ ਆਪਣੇ ਪੁੱਤਰ ਲਈ ਅਸੀਸਾਂ ਲੈਣ ਲਈ ਆਏ ਹੋ। ਇਹ ਸਾਰਾ ਕੁਝ ਮਨੁੱਖ ਭੁੱਲ ਜਾਂਦਾ, ਵਿਆਹਾਂ ਸਮੇਂ ਰੱਬ ਵੀ ਭੁੱਲਿਆ ਹੁੰਦਾ ਅਤੇ ਗੁਰੂ ਵੀ ਭੁੱਲਿਆ ਹੁੰਦਾ। ਕਿੰਨਾ ਚੰਗਾ ਹੋਵੇ ਜੇ ਲੜਕਾ ਅਤੇ ਲੜਕੀ ਦੋਵੇਂ ਪਰਿਵਾਰ ਰਲ ਕੇ ਇੱਕੋ ਜਗ੍ਹਾ 'ਤੇ ਪ੍ਰਬੰਧ ਕਰਨ ਅਤੇ ਸਤਿਗੁਰਾਂ ਦੇ ਹਜ਼ੂਰ ਸੰਗਤਾਂ ਜੋੜ ਕੇ ਆਪਣੀ ਬੱਚੀ ਲਈ ਬੱਚੇ ਲਈ ਅਸੀਸਾਂ ਲੈਣ ਵਾਸਤੇ ਸਾਰੇ ਨਿਮਰਤਾ ਸਹਿਤ ਆ ਕੇ ਜੁੜ ਬੈਠਣ, ਉੱਥੇ ਲੜਕੇ ਲੜਕੀ ਦਾ ਵਿਤਕਰਾ ਨਹੀਂ। ਬਾਬਾ ਅਮਰਦਾਸ ਜੀ ਨੇ ਜਦੋਂ ਗੁਰੂ ਦਰ 'ਤੇ ਸੇਵਾ ਕੀਤੀ ਅਤੇ ਸੇਵਾ ਕੀਤੀਆਂ ਏਡੀ ਵੱਡੀ ਬਖਸ਼ਿਸ਼ ਕਿ ਗੁਰੂ ਅੰਗਦ ਦੇਵ ਮਹਾਰਾਜ ਨੇ ਤਰੁੱਠ ਕੇ ਬਚਨ ਕਹੇ ਸਨ, ਤੁਮ ਹੋ ਨਿਮਾਨੇ ਕੋ ਮਾਨ, ਨਿਤਾਨੇ ਕੋ ਤਾਨ, ਨਿਓਟਿਆਂ ਦੀ ਓਟ, ਨਿਧਰਿਆਂ ਦੀ ਧਰ। ਬੜੀਆਂ ਵੱਡੀਆਂ ਅਮੋਲਕ ਬਖਸ਼ਿਸ਼ਾਂ ਕੀਤੀਆਂ, ਕਿਉਂਕਿ ਜਦੋਂ ਸਿੱਖ ਭਾਵਨਾ ਨਾਲ ਗੁਰੂ ਦਰ 'ਤੇ ਸੇਵਾ ਕਰਦਾ ਅਤੇ ਇਸ ਸੇਵਾ ਦੇ ਇਵਜ ਵਿੱਚ ਜਿਹੜਾ ਨਾਮ ਧਨ ਗੁਰੂ ਤੋਂ ਮਿਲਦਾ ਨਾ, ਉਹਦੇ ਨਾਲ ਮਨੁੱਖ ਅਵਸਥਾ ਭਾਵੇਂ ਉਮਰ ਭਾਵੇਂ ਬਜ਼ੁਰਗਾਂ ਵਾਲੀ ਵੀ ਹੋਵੇ, ਪਰ ਜਦੋਂ ਨਾਮ ਧਨ ਦੀ ਪ੍ਰਾਪਤੀ ਆਉਂਦੀ ਫਿਰ ਬੁਢਾਪਾ ਵੀ ਮਨੁੱਖ ਨੂੰ ਪੋਂਦਾ ਨਹੀਂ, ਆਪਣਾ ਅਸਰ ਨਹੀਂ ਕਰਦਾ, ਕਿਉਂਕਿ ਜਰਾ ਮਰਾ ਰੋਗ ਸੋਗ ਇਹ ਜਿਹੜੇ ਨੇ ਹਰੀ ਦੇ ਸੇਵਕ ਦੇ ਨੇੜੇ ਵੀ ਨਹੀਂ ਢੁੱਕਦੇ। ਗੁਰਮੁਖ ਬੁੱਢੇ ਕਦੇ ਨਾ ਹੀ ਜਿੰਨਾ ਅੰਤਰ ਸੁਰਤ ਗਿਆਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ ਤੋਂ ਜਿਹੜਾ ਨਾਮ ਧਨ ਪ੍ਰਾਪਤ ਕੀਤਾ ਉਹਦਾ ਜ਼ਿਕਰ ਵੀ ਹੈ ਗੁਰੂ ਕੀ ਬਾਣੀ ਵਿੱਚ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਰੋਗ ਸੋਗ ਦੁੱਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ। ਮਾਨੋ ਇਸ ਅਵਸਥਾ ਦੇ ਵਿੱਚ ਵੀ ਜਦੋਂ 74 ਸਾਲ ਦੀ ਉਮਰ ਹੈ ਤੇ ਸੁਜਾਨ ਪੁਰਖ ਬਣ ਕੇ ਪਰਬਤ ਮੇਰਾਣ ਬਣ ਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖ ਜਗਤ ਦੀ ਅਗਵਾਈ ਬੜੇ ਵਿਵੇਕ ਪੂਰਵਕ ਢੰਗ ਦੇ ਨਾਲ ਕੀਤੀ। ਅੱਜ ਵੀ ਅਸੀਂ ਸੰਸਾਰ ਵਿੱਚ ਵੇਖਦੇ ਹਾਂ ਕਿ ਇਹ ਨਿਯਮ ਲਾਗੂ ਹੁੰਦਾ ਹੈ ਕਿ ਹੱਥੋਂ ਕੁਝ ਦੇ ਕੇ ਹੀ ਫਿਰ ਵਾਪਸ ਕੁਝ ਸਾਨੂੰ ਪ੍ਰਾਪਤ ਮਿਲਦਾ ਹੁੰਦਾ, ਕਿਉਂਕਿ ਦਿੱਤਾ ਲਈਐ ਆਪਣਾ, ਵਿਣ ਦਿੱਤਾ ਕਿਸੇ ਹੱਥ ਨਾ ਆਈ। ਧਰਤੀ ਨੂੰ ਬੀਜ ਦਈਏ ਤੇ ਧਰਤੀ ਬੀਜ ਦੇ ਬਦਲੇ ਸਾਨੂੰ ਫਲ ਦਿੰਦੀ ਹੈ। ਦੁਕਾਨ ਤੇ ਜਾ ਕੇ ਪੈਸੇ ਦਈਏ ਉਹਦੇ ਬਦਲੇ ਸਾਨੂੰ ਸੌਦਾ ਮਿਲਦਾ। ਸਾਹਿਬ ਕਹਿੰਦੇ ਇਸੇ ਤਰ੍ਹਾਂ ਗੁਰੂ ਦਰ ਤੇ ਆ ਕੇ ਹੱਥੋਂ ਕੁਝ ਛੱਡਣਾ ਤੇ ਛੱਡਣਾ ਕੀ ਹੈ, ਔਗਣ ਛੱਡਣੇ ਨੇ ਤੇ ਗੁਰੂ ਇਹਦੇ ਬਦਲੇ ਸਾਨੂੰ ਗੁਣ ਦਿੰਦਾ। ਇੱਕੋ ਹੀ ਗੁਰੂ ਹੈ ਜਿਹੜਾ ਸਾਨੂੰ ਔਗਣਾਂ ਦੇ ਬਦਲੇ ਗੁਣ ਦੇਵੇਗਾ। ਗੁਰੂ ਕਹਿੰਦਾ ਤੂੰ ਵਿਕਾਰ ਛੱਡ, ਮੈਂ ਤੇਰੇ ਜੀਵਨ ਨੂੰ ਸਾਕਾਰ ਬਣਾ ਦਿਆਂਗਾ, ਤੂੰ ਔਗਣ ਛੱਡ ਤੇ ਤੇਰੇ ਜੀਵਨ ਵਿੱਚ ਮੈਂ ਗੁਣ ਭਰ ਦਿਆਂਗਾ। ਅਵਗੁਣ ਲੈ ਗੁਣ ਵਿਕਣਾ, ਗੁਰੂ ਸੱਚਮੁੱਚ ਬਚਨਾਂ ਦਾ ਸੂਰਾ ਸਾਡੇ ਤੋਂ ਔਗਣ ਲੈ ਕੇ ਸਾਨੂੰ ਇਹਦੇ ਬਦਲੇ ਗੁਣ ਦਿੰਦਾ। ਜੀਵ ਜਦੋਂ ਵੀ ਗੁਰੂ ਦਰ ਤੇ ਸਮਰਪਿਤ ਹੋ ਕੇ ਆਪਾਂ ਸਤਿਗੁਰਾਂ ਦੇ ਅੱਗੇ ਸਮਰਪਿਤ ਕਰ ਦਿੰਦਾ ਤੇ ਉਹਦੇ ਬਦਲੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਗੁਰੂ ਦਾ ਸਿੱਖ ਬੜੇ ਵੱਡੇ ਭਾਗਾਂ ਵਾਲਾ ਬਣ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਸਾਨੂੰ ਦੇ ਕੇ ਸਮਝਾਉਣ ਦਾ ਯਤਨ ਕੀਤਾ। ਦ੍ਰਿਸ਼ਟਾਂਤ ਦਾ ਕੇਵਲ ਇੱਕੋ ਪੱਖ ਹੁੰਦਾ, ਕਿਉਂਕਿ ਇੱਕੋ ਦ੍ਰਿਸ਼ਟਾਂਤ ਕਈ ਵਾਰ ਦੋਵੇਂ ਪਾਸੇ ਸਿੱਖਿਆ ਦੇਣ ਲਈ ਵਰਤਿਆ ਜਾਂਦਾ। ਉਹਦੇ ਦ੍ਰਿਸ਼ਟਾਂਤ ਦਾ ਕੇਵਲ ਸਿੱਖਿਆ ਭਾਵ ਲੈਣਾ, ਉੱਥੇ ਅਸੀਂ ਇਸ ਚਰਚਾ ਵਿੱਚ ਨਹੀਂ ਪੈਣਾ ਵੀ ਉਹ ਗੱਲ ਮਿੱਥਿਆ ਹੈ ਕਿ ਸੱਚੀ ਹੈ, ਜਾਂ ਇਹ ਦ੍ਰਿਸ਼ਟਾਂਤ ਵਰਤਿਆ ਵੀ ਅਸੀਂ ਇਹ ਕੁਝ ਕਰਨਾ ਹੈ ਕਿ ਨਹੀਂ ਕਰਨਾ। ਦ੍ਰਿਸ਼ਟਾਂਤ ਦਾ ਕੇਵਲ ਇੱਕੋ ਪੱਖ ਹੁੰਦਾ ਕਿ ਉਹਦੇ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਸੰਵਾਰਨਾ। ਭਾਈ ਗੁਰਦਾਸ ਜੀ ਨੇ ਪਹਿਲੀ ਉਦਾਹਰਨ ਦਿੱਤੀ ਕਿ ਦੁਨਿਆਵੀ ਲੋਕ ਜਦੋਂ ਕਿਸੇ ਦੇ ਘਰ ਕੰਨਿਆ ਜਨਮ ਲੈਂਦੀ ਹੈ, ਉਹਨੂੰ ਪਾਲ ਪੋਸ਼ ਕੇ ਵੱਡਿਆਂ ਕਰਦੇ ਨੇ, ਜਦੋਂ ਉਹਦਾ ਵਿਆਹ ਕੀਤਾ ਜਾਂਦਾ ਤੇ ਵੇਖੋ ਉਹਨੂੰ ਲੋਕ ਦਾਜ ਦਹੇਜ ਦਿੰਦੇ ਨੇ। ਪਰ ਇੱਥੇ ਇਹ ਨਹੀਂ ਮਤਲਬ ਵੀ ਆਪਾਂ ਦਾਜ ਦਹੇਜ ਦੇਣਾ ਜਾਂ ਭਾਈ ਗੁਰਦਾਸ ਜੀ ਸਾਨੂੰ ਦਾਜ ਦਹੇਜ ਦੇਣ ਲਈ ਪ੍ਰੇਰਿਤ ਕਰ ਰਹੇ ਨੇ, ਦ੍ਰਿਸ਼ਟਾਂਤ ਵਰਤ ਰਹੇ ਨੇ ਵੀ ਜੋ ਕੁਝ ਹੋ ਰਿਹਾ ਜਾਂ ਜੋ ਕੁਝ ਮਿੱਥਿਆ, ਜੋ ਕੁਝ ਦੰਦ ਕਥਾਵਾਂ ਸੀਨੇ ਬਸੀਨੇ, ਉਹਦਾ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਜਾਂਦਾ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ, ਜੈਸੇ ਜਨਮਤ ਕੰਨਿਆ ਦੀਜੀਐ ਦਹੇਜ ਘਨੋ। ਪਰ ਉੱਥੇ ਇੱਕ ਲਾਲਚ ਹੈ ਕਿ ਜਦੋਂ ਇਸ ਕੰਨਿਆ ਨੂੰ ਵਿਆਹਾਂਗੇ, ਇਹਦੇ ਘਰ ਜਦੋਂ ਬੱਚੇ ਪੈਦਾ ਹੋਣਗੇ, ਉਹਨਾਂ ਬੱਚਿਆਂ ਦੇ ਜਦੋਂ ਅੱਗੇ ਵਿਆਹ ਕਾਰਜ ਕਰਨੇ ਨੇ, ਤੇ ਫਿਰ ਇੱਕ ਲਾਲਚ ਹੁੰਦਾ ਮਨ ਵਿੱਚ ਵੀ ਹੁਣ ਦਾਜ ਦਹੇਜ ਸਾਡੇ ਘਰ ਆਵੇਗਾ, ਪਹਿਲਾਂ ਦਿੱਤਾ ਤੇ ਫਿਰ ਲੈਣਾ। ਭਾਵ ਲੋਕ ਵਟਾਂਦਰਾ ਹੀ ਕਰ ਰਹੇ ਨੇ, ਇੱਕ ਪਾਸੇ ਦਹੇਜ ਦਿੱਤਾ ਜਾਂਦਾ, ਦੂਸਰੇ ਪਾਸੇ ਲਿਆ ਜਾਂਦਾ। ਕਿੰਨਾ ਚੰਗਾ ਹੋਵੇ ਕਿ ਜੇ ਆਪੋ ਆਪਣੇ ਘਰਾਂ ਵਿੱਚ ਆਪਾਂ ਟੇਕ ਕੇ ਬੈਠੀਏ, ਇਸ ਫਜ਼ੂਲ ਖਰਚੇ ਤੋਂ ਬਚਿਆ ਜਾਵੇ। ਪਰ ਜੋ ਕੁਝ ਸੰਸਾਰ ਵਿੱਚ ਹੋ ਰਿਹਾ, ਭਾਈ ਗੁਰਦਾਸ ਜੀ ਨੇ ਉਹ ਦ੍ਰਿਸ਼ਟਾਂਤ ਵਰਤਿਆ, ਕਹਿਣ ਲੱਗੇ, ਜੈਸੇ ਜਨਮਤ ਕੰਨਿਆ ਦੀਜੀਐ ਦਹੇਜ ਘਨੋ, ਤਾਂ ਕਿ ਸੁੱਤ ਵਿਆਹੇ ਆਗੇ ਬਹੁ ਪੁੰਨ ਲੀਜੀਐ। ਪਹਿਲਾਂ ਕੰਨਿਆ ਨੂੰ ਵਿਆਹ ਕੇ ਦਹੇਜ ਦਿੱਤਾ ਜਾਂਦਾ, ਫਿਰ ਉਹਦੇ ਪੁੱਤਰ ਨੂੰ ਜਦੋਂ ਵਿਆਹੀਦਾ, ਤੇ ਫਿਰ ਸੋਚਦੇ ਆ ਕਿ ਹੁਣ ਦਾਜ ਸਾਡੇ ਘਰ ਆਵੇਗਾ ਤੇ ਸਾਡਾ ਘਰ ਦਾਜ ਨਾਲ ਭਰ ਜਾਣਾ। ਦੂਸਰਾ ਬਚਨ ਭਾਈ ਗੁਰਦਾਸ ਜੀ ਨੇ ਕਿਹਾ, ਕਹਿਣ ਲੱਗੇ, ਜੈਸੇ ਦਾਮ ਪ੍ਰਥਮ ਲਾਈਅਤ ਬਨਜ ਵਿਖੇ, ਪਾਸ਼ੇ ਲਾਭ ਲੇਤ ਮਨ ਸੁਕੁਚ ਨਾ ਕੀਜੀਏ। ਜਿਵੇਂ ਬੰਦਾ ਪਹਿਲਾਂ ਦਾਮ ਪੈਸਾ ਖਰਚ ਕਰਕੇ ਕਿਸੇ ਵਣਜ ਵਿਹਾਰ ਨੂੰ ਸ਼ੁਰੂ ਕਰਦਾ, ਤੇ ਬਾਅਦ ਵਿੱਚ ਜਦੋਂ ਉਹਦਾ ਲਾਭ ਘਰ ਵਿੱਚ ਆਉਂਦਾ ਤੇ ਮਨ ਵਿੱਚ ਕੋਈ ਸੰਕੋਚ ਨਹੀਂ ਕਰਦਾ, ਕਿਉਂਕਿ ਪਹਿਲਾਂ ਦਾਮ ਲਾਇਆ ਤੇ ਫਿਰ ਉਹਦੇ ਤੋਂ ਜਿਹੜਾ ਲਾਭ ਸੀ ਉਹ ਉਹਨੂੰ ਪ੍ਰਾਪਤ ਹੋਇਆ। ਤੀਸਰਾ ਦ੍ਰਿਸ਼ਟਾਂਤ ਦਿੱਤਾ ਭਾਈ ਗੁਰਦਾਸ ਜੀ ਨੇ ਕਿ ਵੇਖੋ, ਜਿਹੜੀ ਗਊ ਹੈ ਇਹਨੂੰ ਮਨੁੱਖ ਕਈ ਤਰ੍ਹਾਂ ਦੀ ਖੁਰਾਕ ਦੇ ਕੇ ਪਾਲ ਪੋਸ਼ ਕੇ ਵੱਡਿਆਂ ਕਰਦਾ, ਪਰ ਇੱਕ ਮਨ ਵਿੱਚ ਲਾਲਚ ਹੈ ਕਿ ਬਾਅਦ ਵਿੱਚ ਇਹਦਾ ਦੁੱਧ ਚੋ ਕੇ ਪੀਵਾਂਗੇ, ਕਿਉਂਕਿ ਦੁੱਧ ਤੋਂ ਬਿਨਾਂ ਗਊ ਕਿਸੇ ਵੀ ਕੰਮ ਨਹੀਂ। ਆ ਭਾਰਤ ਵਰਸ਼ ਵਿੱਚ ਲੋਕ ਗਊ ਦਾ ਬੜਾ ਸਤਿਕਾਰ ਕਰਦੇ ਨੇ, ਪਰ ਜਦੋਂ ਗਊ ਦੁੱਧ ਤੋਂ ਵਾਂਝੀ ਹੋ ਜਾਵੇ ਤੇ ਇਸ ਦੇਸ਼ ਵਿੱਚ ਹੀ ਗਊ ਦਾ ਕੀ ਹਾਲ ਹੁੰਦਾ ਆਪਾਂ ਵੇਖਦੇ ਹਾਂ। ਸਤਿਗੁਰਾਂ ਨੇ ਬਾਣੀ ਵਿੱਚ ਵੀ ਦ੍ਰਿਸ਼ਟਾਂਤ ਵਰਤਿਆ, ਧੇਨ ਦੁੱਧ ਹੈ ਤੇ ਬਾਹਰੀ ਕਿਤੇ ਨਾ ਆਵੇ ਕਾਮ। ਜਿਵੇਂ ਗਊ ਦੁੱਧ ਤੋਂ ਵਾਂਝੀ ਹੋਵੇ ਤੇ ਲੋਕ ਡੰਡਾ ਮਾਰ ਕੇ ਇੱਧਰ ਨੂੰ ਕਰ ਦਿੰਦੇ ਨੇ, ਦੂਸਰੇ ਆਉਂਦੇ ਨੇ ਤੇ ਇੱਧਰ ਨੂੰ ਕਰ ਦਿੰਦੇ ਨੇ, ਅੰਮ੍ਰਿਤਸਰੋਂ ਟਰੱਕ ਭਰ ਕੇ ਲੋਕ ਲਖਨਊ ਛੱਡ ਆਉਂਦੇ ਨੇ, ਲਖਨਊ ਵਾਲੇ ਟਰੱਕ ਭਰ ਕੇ ਦਿੱਲੀ ਛੱਡ ਆਉਂਦੇ ਨੇ, ਅਵਾਰਾ ਪਸ਼ੂ ਜਿਹੜੇ ਨੇ ਵੇਖੋ ਕਿੰਨਾ ਕਈ ਵਾਰ ਉਹ ਤੰਗ ਕਰਦੇ ਨੇ। ਤੇ ਸਤਿਗੁਰਾਂ ਇਹ ਦ੍ਰਿਸ਼ਟਾਂਤ ਵਰਤਿਆ ਵੀ ਜਿਹੜਾ ਬੰਦਾ ਰੱਬ ਦੀ ਬੰਦਗੀ ਤੋਂ ਵਾਂਝਾ ਹੈ ਨਾ, ਉਹਦੀ ਹਾਲਤ ਦੁੱਧ ਤੋਂ ਬਿਨਾਂ ਗਊ ਵਰਗੀ ਹੈ, ਅਵਾਰਾ ਪਸ਼ੂਆਂ ਵਰਗੀ। ਭਾਈ ਗੁਰਦਾਸ ਜੀ ਨੇ ਇਹ ਉਦਾਹਰਣ ਦਿੱਤੀ, ਕਹਿਣ ਲੱਗੇ, ਜੈਸੇ ਗਊ ਪ੍ਰਤਪਾਲੀ ਹੈ ਸੇਵਾ ਕੇ ਸਹੇਤ, ਸਕਲ ਅਖਾਦ ਵਾਂਕੋ ਦੂਧ ਦੋਏ ਪੀਜੀਐ। ਇਹ ਤਿੰਨੇ ਦ੍ਰਿਸ਼ਟਾਂਤ ਦੇਖ ਕੇ ਭਾਈ ਗੁਰਦਾਸ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ, ਤੈਸੇ ਤਨ ਮਨ ਧਨ ਅਰਪ ਸ਼ਰਨ ਗੁਰ, ਦੀਖਿਆ ਦਾਨ ਲੈ ਅਮਰ ਸਦ ਸਦ ਜੀਜੀਐ। ਗੁਰੂ ਦੇ ਅੱਗੇ ਤਨ ਮਨ ਧਨ ਅਰਪਣ ਕਰੀਦਾ ਤੇ ਇਹਦੇ ਬਦਲੇ ਜੋ ਗੁਰੂ ਨਾਮ ਧਨ ਦੀ ਦੀਖਿਆ ਦਿੰਦਾ, ਉਹ ਦੀਖਿਆ ਸਦਾ ਲਈ ਸਾਨੂੰ ਅਮਰ ਕਰ ਦਿੰਦੀ ਹੈ, ਸਾਨੂੰ ਭਾਗਾਂ ਵਾਲਾ ਬਣਾ ਦਿੰਦੀ ਹੈ, ਧਨਵਾਨ ਬਣਾ ਦਿੰਦੀ ਹੈ, ਜਿਹੜਾ ਨਾਮ ਧਨ ਸਾਨੂੰ ਗੁਰੂ ਤੋਂ ਪ੍ਰਾਪਤ ਹੁੰਦਾ। ਜੋ ਕੁਝ ਗੁਰੂ ਦਰ ਤੇ ਅਰਪਣ ਕਰਦੇ ਹਾਂ ਉਹ ਭੇਟਾ ਹੈ, ਤੇ ਜੋ ਇਹਦੇ ਇਵਜ ਵਿੱਚੋਂ ਗੁਰੂ ਦਰ ਤੋਂ ਮਿਲਦਾ ਉਹ ਗੁਰੂ ਦੀ ਬਖਸ਼ਿਸ਼ ਹੈ। ਤਾਂ ਹੀ ਤਾਂ ਭੱਟ ਸਾਹਿਬਾਨ ਨੇ ਬਚਨ ਕਹੇ, ਜਾਲਪਾ ਪਦਾਰਥ ਇੱਤੜੇ ਗੁਰ ਅਮਰਦਾਸ ਜਿੱਠੈ ਮਿਲੇ, ਜਿੱਤੜੇ ਫਲ ਮਨ ਬਾਂਸ਼ੀਐ ਤਿੱਤੜੇ ਸਤਿਗੁਰ ਪਾਸ। ਤੇ ਸਭ ਤੋਂ ਵੱਡਾ ਫਲ ਜਿਹੜਾ ਨਾਮ ਧਨ ਦਾ ਹੈ ਉਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ ਤੇ ਸੇਵਾ ਕਰਕੇ ਪ੍ਰਾਪਤ ਕੀਤਾ, ਤੇ ਸਾਨੂੰ ਵੀ ਸਿੱਖਿਆ ਦੇ ਰਹੇ ਨੇ ਕਿ ਇਹ ਨਾਮ ਧਨ ਗੁਰੂ ਦੀ ਸੇਵਾ ਤੋਂ ਹੀ ਪ੍ਰਾਪਤ ਹੁੰਦਾ, ਕਿਸੇ ਹੋਰ ਥਾਂ ਤੋਂ ਨਹੀਂ ਮਿਲਦਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਤੀਜਾ।
ਇਹ ਪਾਵਨ ਗੁਰ ਸ਼ਬਦ ਤੀਸਰੇ ਗੁਰਦੇਵ ਗੁਰੂ ਨਾਨਕ ਜੋਤ ਦੇ ਤੀਸਰੇ ਵਾਰਸ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਵਿੱਚ ਸ਼ੋਭਨੀਕ ਹੈ।
ਸਦਾ ਧਨ ਅੰਤਰ ਨਾਮ ਸਮਾਲੇ,
ਜਿਹੜੇ ਬਚਨ ਰਹਾਓ ਵਾਲੇ ਬੰਦ ਵਿੱਚ ਕਹੇ ਕਿ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ, ਉਹਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਇਹ ਜਿਹੜਾ ਨਾਮ ਧਨ ਹੈ ਨਾ, ਇਹ ਸਦਾ ਰਹਿਣ ਵਾਲਾ ਹੈ, ਸਦਾ ਨਾਲ ਨਿਭਣ ਵਾਲਾ ਹੈ। ਦੁਨਿਆਵੀ ਧਨ ਕੇਵਲ ਗੁਜਰਾਨ ਮਾਤਰ ਹੈ। ਇੰਜ ਕਹਿ ਲਈਏ ਕਿ ਜਦੋਂ ਤੱਕ ਮਨੁੱਖ ਦੇ ਸਰੀਰ ਅੰਦਰ ਸਵਾਸ ਚੱਲਦੇ ਨੇ, ਪ੍ਰਾਣ ਇਹਦੇ ਅੰਦਰ ਮੌਜੂਦ ਨੇ, ਉਦੋਂ ਤੱਕ ਧਨ ਇਹਦਾ ਮਿੱਤਰ ਹੈ ਤੇ ਜਦੋਂ ਕਿਤੇ ਸਵਾਸ ਨਿਕਲਣ ਲੱਗਣ ਤੇ ਉਸੇ ਵੇਲੇ ਇਹ ਧਨ ਸਾਥ ਛੱਡ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਜ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਇੱਕ ਸੱਸੇ ਨੂੰ ਕੰਨਾ ਰਾਰਾ ਸਾਰ, ਸਾਰ ਦਾ ਅਰਥ ਸੰਭਾਲਣਾ ਵੀ ਹੈ, ਸ੍ਰੇਸ਼ਟ ਤੱਤ, ਨਾਲ ਨਿਭਣ ਵਾਲਾ ਵੀ, ਸਦਾ ਰਹਿਣ ਵਾਲਾ ਵੀ, ਤੇ ਦੂਸਰਾ ਹੈ ਚਿੱਚੇ ਤੋਂ ਅਗਲਾ ਜਿਹੜਾ ਸ਼ੱਸ਼ਾ ਹੈ ਸ਼ਾਰ, ਸ਼ਾਰ ਦਾ ਅਰਥ ਹੁੰਦਾ ਹੈ ਸੁਆਹ, ਮਿੱਟੀ, ਜਿਹੜਾ ਨਾਲ ਨਿਭਣ ਵਾਲਾ ਨਹੀਂ, ਜਿਹੜਾ ਬਿਨਸੰਹਾਰ ਹੈ। ਵਿਖਿਆ ਸਗਲੀ ਸ਼ਾਰ, ਪਰ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਸਾਰ ਸ੍ਰੇਸ਼ਟ ਹੈ, ਨਾਲ ਨਿਭਣ ਵਾਲਾ ਹੈ। ਗਰੀਬ ਨਿਵਾਜ ਨੇ ਜਦੋਂ ਦੁਨੀ ਚੰਦ ਨੂੰ ਲਾਹੌਰ ਦੀ ਧਰਤੀ ਤੇ ਉਹਦੇ ਪ੍ਰਸ਼ਨ ਦਾ ਉੱਤਰ ਦਿੰਦਿਆਂ ਕਿ ਇਸ ਜੀਵ ਦੇ ਕਿੰਨੇ ਮਿੱਤਰ ਨੇ, ਉੱਥੇ ਜ਼ਿਕਰ ਕੀਤਾ ਸੀ ਗੁਰੂ ਭਨੈ ਸੁਨੀਏ ਦੇ ਚੀਤਾ ਇਸ ਪ੍ਰਾਣੀ ਕੇ ਤੀਨੋ ਮੀਤਾ, ਦਰਬ ਪਰਿਵਾਰ ਕਰਮ ਲਖ ਲੀਜੈ, ਜਸ ਜਸ ਸੰਗੀ ਤਸ ਦਸਾ ਸੁਨੀਜੈ, ਜਬ ਲਓ ਪ੍ਰਾਣ ਰਹੇ ਤਨ ਮਾਈ, ਤਬ ਲਓ ਮਿੱਤਰ ਬਹੁਰੋ ਧਨ ਨਾਹੀ। ਜਦੋਂ ਤੱਕ ਸਵਾਸ ਚੱਲਦੇ ਨੇ ਉਦੋਂ ਤੱਕ ਧਨ ਨਾਲ ਨਿਭਣ ਵਾਲਾ ਹੈ। ਸਾਹਿਬ ਕਹਿੰਦੇ ਫਿਰ ਬਾਅਦ ਵਿੱਚ ਨਹੀਂ, ਇਹ ਅੱਗੇ ਇੱਕ ਵਿਖ ਵੀ ਮਨੁੱਖ ਦੇ ਨਾਲ ਨਹੀਂ ਜਾਂਦਾ। ਐਮਨਾਬਾਦ ਦੀ ਧਰਤੀ ਤੇ ਵੀ ਜਦੋਂ ਸਤਿਗੁਰਾਂ ਨੇ ਘਮਸਾਨ ਦਾ ਯੁੱਧ ਉੱਥੇ ਵੇਖਿਆ ਕਿ ਬਾਬਰ ਨੇ ਇੱਥੋਂ ਦੇ ਲੋਕਾਂ ਦੀ ਇੰਨੀ ਬੁਰੀ ਹਾਲਤ ਕਰ ਦਿੱਤੀ ਕਿ ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਕਾਈ, ਤੇ ਉਹ ਲੜਾਈ ਹੋਈ ਕਿਸ ਕਾਰਨ, ਇਸ ਜਰ ਕਾਰਨ ਘਣੀ ਖੁਆਈ। ਕਹਿਣ ਲੱਗੇ ਜਿਸ ਧਨ ਦੌਲਤ ਦੇ ਖਾਤਰ ਇਸ ਜਰ ਕਾਰਨ ਘਣੀ ਵਿਗੁੱਤੀ, ਇਸ ਜਰ ਘਣੀ ਖੁਆਈ, ਪਾਪਾਂ ਬਾਜੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ। ਸਾਹਿਬ ਕਹਿੰਦੇ ਜਿਹੜਾ ਧਨ ਪਾਪਾਂ ਤੋਂ ਬਿਨਾਂ ਜੁੜਦਾ ਨਹੀਂ ਉਹ ਅਟਲ ਸੱਚਾਈ ਹੈ ਕਿ ਮਰਨ ਤੋਂ ਬਾਅਦ ਨਾਲ ਨਿਭਦਾ ਨਹੀਂ, ਕਿਉਂਕਿ ਇਹ ਧਨ ਗੁਜਰਾਨ ਹੈ। ਛੇਵੇਂ ਪਾਤਸ਼ਾਹ ਨੇ ਨਿਰਣਾ ਦਿੱਤਾ ਦੌਲਤ ਗੁਜਰਾਨ, ਪੁੱਤਰ ਨਿਸ਼ਾਨ, ਔਰਤ ਈਮਾਨ, ਗੁਜਰਾਨ ਵਾਸਤੇ ਧਨ ਚਾਹੀਦਾ। ਪਰ ਸਾਹਿਬ ਕਹਿੰਦੇ ਇਹ ਸਭ ਕੁਝ ਨਹੀਂ, ਕਈ ਵਾਰ ਮਨੁੱਖ ਇਹਦੀ ਖਾਤਰ ਆਪਣਾ ਕੀਮਤੀ ਜਨਮ ਵਿਅਰਥ ਗਵਾ ਲੈਂਦਾ ਪਰ ਧਨ ਦੌਲਤ ਦੇ ਬਦਲੇ ਇਹਨੂੰ ਕੀਮਤੀ ਜੀਵਨ ਪ੍ਰਾਪਤ ਨਹੀਂ ਹੁੰਦਾ। ਗਰੀਬ ਨਿਵਾਜ ਨੇ ਜ਼ਿਕਰ ਕੀਤਾ, ਕਹਿਣ ਲੱਗੇ ਸਦਾ ਨਾਲ ਨਿਭਣ ਵਾਲਾ ਜਿਹੜਾ ਧਨ ਹੈ ਉਹ ਨਾਮ ਧਨ ਹੈ। ਸਦਾ ਧਨ ਅੰਤਰ ਨਾਮ ਸੰਭਾਲੇ, ਜਿਹੜਾ ਸਦਾ ਨਾਲ ਨਿਭਣ ਵਾਲਾ ਧਨ ਹੈ ਉਹਨੂੰ ਸਦਾ ਅੰਦਰ ਹਿਰਦੇ ਵਿੱਚ ਸੰਭਾਲ ਕੇ ਰੱਖਣਾ ਚਾਹੀਦਾ।
ਜੀ ਅਜੰਤ ਜਿਨਹੈ ਪ੍ਰਿਤ ਪਾਲੇ,
ਉਹ ਪ੍ਰਭੂ ਜਿਹੜਾ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਨ ਦੀ ਜ਼ਿੰਮੇਵਾਰੀ ਲੈ ਰਿਹਾ, ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਦਾ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਅਸੀਂ ਇੰਨੇ ਮੂਰਖ ਬਣੇ ਰਹੇ ਕਿ ਕੇਵਲ ਦੁਨਿਆਵੀ ਧਨ ਇਕੱਠਾ ਕਰਨ ਵਿੱਚ ਲੱਗੇ ਰਹੇ, ਜਿਹੜਾ ਸਾਡੀ ਪ੍ਰਤਪਾਲਣਾ ਕਰਦਾ ਉਹਦਾ ਨਾਮ ਧਨ ਅਸੀਂ ਕਦੇ ਇਕੱਤਰ ਕਰਨ ਦਾ ਯਤਨ ਹੀ ਨਹੀਂ ਕੀਤਾ। ਸਾਹਿਬ ਕਹਿੰਦੇ ਉਹ ਪ੍ਰਭੂ ਜਿਹੜਾ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਦਾ ਨਾ, ਉਹਦਾ ਨਾਮ ਧਨ ਸਦਾ ਨਾਲ ਨਿਭਦਾ ਹੈ।
ਮੁਕਤ ਪਦਾਰਥ ਤਿੰਨ ਕਉ ਪਾਏ,
ਇਹ ਪਰਮੇਸ਼ਰ ਦਾ ਨਾਮ ਧਾਨੀ ਹੈ ਜਿਹੜਾ ਵਿਕਾਰਾਂ ਤੋਂ ਬੰਧਨਾਂ ਤੋਂ ਖਲਾਸੀ ਦੇ ਕੇ ਸਾਨੂੰ ਜੀਵਨ ਮੁਕਤ ਕਰਨ ਵਾਲਾ ਹੈ। ਤੇ ਸੱਚਮੁੱਚ ਜਦੋਂ ਮਾਲਕ ਦੀ ਕਿਰਪਾ ਹੁੰਦੀ ਹੈ ਤੇ ਇਹ ਉਹਨਾਂ ਜੀਵਾਂ ਨੂੰ ਪ੍ਰਾਪਤ ਹੁੰਦਾ ਹੈ। ਅੱਗੇ ਜ਼ਿਕਰ ਕੀਤਾ ਹੈ,
ਹਰ ਕੈ ਨਾਮ ਰਤੇ ਲਿਵ ਲਾਏ,
ਜਿਹੜੇ ਜੀਵ ਪਰਮੇਸ਼ਰ ਦੇ ਨਾਮ ਧਨ ਵਿੱਚ ਰੰਗੇ ਗਏ ਨੇ, ਜਿਹੜੇ ਸਦਾ ਪਰਮੇਸ਼ਰ ਦੇ ਨਾਮ ਧਨ ਨਾਲ ਲਿਵ ਜੋੜਦੇ ਨੇ, ਧਿਆਨ ਜੋੜਦੇ ਨੇ, ਉਹਨਾਂ ਨੂੰ ਇਹ ਨਾਮ ਧਨ ਪ੍ਰਾਪਤ ਹੁੰਦਾ ਜਿਹੜਾ ਸਾਨੂੰ ਜੀਵਨ ਮੁਕਤ ਕਰਨ ਵਾਲਾ। ਜਿਵੇਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਪ੍ਰਾਪਤ ਕੀਤੀ, ਉਹਨਾਂ ਨੂੰ ਨਾਮ ਧਨ ਪ੍ਰਾਪਤ ਹੋਇਆ, ਉਹਨਾਂ ਜ਼ਿਕਰ ਕੀਤਾ, ਹਰ ਧਨ ਰਤਨ ਜਵੇਹਰ ਮਾਣਕ ਹਰ ਧਨੈ ਨਾਲ ਅੰਮ੍ਰਿਤ ਵੇਲਾ ਵੱਤੈ ਹਰ ਭਗਤੀ ਹਰ ਲਿਵ ਲਾਈ। ਹਰ ਧਨ ਅੰਮ੍ਰਿਤ ਵੇਲਾ ਵੱਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀਂ। ਜਿਵੇਂ ਦੁਨਿਆਵੀ ਤੌਰ ਤੇ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਰਿਸ਼ਤਾ ਵੇਖੋ ਸਹੁਰੇ ਦਮਾਦ ਵਾਲਾ ਸੀ, ਦੁਨਿਆਵੀ ਤੌਰ ਤੇ ਲੋਕ ਦਾਜ ਦਹੇਜ ਦੀ ਮੰਗ ਕਰਦੇ ਨੇ, ਪਰ ਇੱਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਕੰਨਿਆ ਦੇ ਰੂਪ ਵਿੱਚ ਗੁਰੂ ਅਮਰਦਾਸ ਨੂੰ ਬਾਬਲ ਪਿਤਾ ਕਿਹਾ ਤੇ ਇਹ ਕਿਹਾ, ਹੇ ਮੇਰੇ ਬਾਬਲ, ਹੇ ਮੇਰੇ ਪਿਤਾ, ਮੈਨੂੰ ਨਾਮ ਦਾ ਦਾਜ ਦੇ, ਨਾਮ ਦਾ ਕੱਪੜਾ ਦੇ, ਨਾਮ ਦਾ ਧਨ ਦੇ, ਤਾਂ ਕਿ ਮੇਰਾ ਕਾਜ ਸਵਰ ਸਕੇ। ਗੁਰੂ ਕੀ ਬਾਣੀ ਵਿੱਚ ਵੀ ਇਹ ਜ਼ਿਕਰ ਆਉਂਦਾ ਕਿ ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ, ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦਵਾਇਆ, ਖੰਡ ਵਰਭੰਡ ਹਰ ਸ਼ੋਭਾ ਹੋਈ, ਇਹ ਦਾਨ ਨਾ ਰਲੈ ਰਲਾਇਆ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ, ਸੋ ਕੂੜ ਅਹੰਕਾਰ ਕੱਚ ਪਾਜੋ, ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ। ਹੇ ਮੇਰੇ ਬਾਬਲ, ਹੇ ਮੇਰੇ ਪਿਤਾ ਗੁਰੂ ਅਮਰਦਾਸ ਜੀ, ਆਪਣੇ ਸਿੱਖ ਗੁਰੂ ਰਾਮਦਾਸ ਜੀ ਨੂੰ ਤੁਸੀਂ ਨਾਮ ਦਾ ਦਾਜ ਦਿਓ, ਨਾਮ ਦਾ ਕੱਪੜਾ ਦਿਓ, ਤਾਂ ਕਿ ਖੰਡਾ ਮਰੇ ਪੰਡਾਂ ਦੇ ਵਿੱਚ ਨਾਮ ਧਨ ਨਾਲ ਹੀ ਸ਼ੋਭਾ ਹੁੰਦੀ ਆ। ਦੁਨੀਆਂ ਦਾ ਦਾਜ, ਇਹਦਾ ਵਿਖਾਲਾ ਪਾਉਣਾ, ਇਹਦੀ ਪ੍ਰਦਰਸ਼ਨੀ ਕਰਨੀ, ਇਹ ਤਾਂ ਕੂੜ ਮਾਨੋ ਹੰਕਾਰ ਦਾ ਪ੍ਰਤੀਕ ਹੈ, ਬਿਨਸਨਹਾਰ ਹੈ, ਨਾਲ ਨਿਭਣ ਵਾਲਾ ਨਹੀਂ ਹੈ।
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ,
ਭਾਈ ਇਹ ਹਰੀ ਨਾਮ ਧਨ ਗੁਰੂ ਸੇਵਾ ਤੋਂ ਹੀ ਪ੍ਰਾਪਤ ਹੁੰਦਾ ਹੈ। ਜਦੋਂ ਗੁਰੂ ਦਰ ਤੇ ਸਮਰਪਿਤ ਹੋ ਕੇ ਸੇਵਾ ਕੀਤੀ ਜਾਵੇ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ, ਤੇ ਮਨ ਚਿੰਦਿਆ ਫਲ ਇਹੀ ਹੈ ਕਿ ਸਾਨੂੰ ਨਾਮ ਧਨ ਮਿਲ ਜਾਵੇ। ਸਭ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਖਸੰਬਲ ਭੰਨੇ। ਸੇਵਾ ਕਰਨੀ ਕਿਵੇਂ ਹੈ, ਹਸਤੀ ਸਿਰ ਜਿਉਂ ਅੰਕਸ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ। ਜਦੋਂ ਮਾਲਕ ਕਿਰਪਾ ਕਰਦਾ ਤੇ ਫਿਰ ਸੇਵਾ ਦੇ ਇਵਜ ਵਿੱਚ ਨਾਮ ਧਨ ਦੀ ਬਖਸ਼ਿਸ਼ ਕਰਦਾ ਹੈ।
ਅੰਤਰ ਪਰਗਾਸ ਹਰ ਨਾਮ ਧਿਆਵੈ,
ਪਰਮੇਸ਼ਰ ਦਾ ਨਾਮ ਧਿਆਉਣ ਦੇ ਨਾਲ ਫਿਰ ਅੰਦਰ ਚਾਨਣ ਹੋ ਜਾਂਦਾ, ਬਾਹਰ ਜਿਵੇਂ ਸੂਰਜ ਚਾਨਣ ਦਿੰਦਾ, ਚੰਦਰਮਾ ਚਾਨਣ ਦਿੰਦਾ। ਸਾਹਿਬ ਕਹਿੰਦੇ ਨਾਮ ਧਨ ਤੋਂ, ਗੁਰੂ ਦੇ ਗਿਆਨ ਤੋਂ ਬਿਨਾਂ ਅੰਦਰ ਘੁੱਪ ਹਨੇਰਾ ਹੀ ਹੈ। ਜੇ ਸੋ ਚੰਦਾ ਉਗਵੈ ਸੂਰਜ ਚੜੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਜਦੋਂ ਨਾਮ ਧਨ ਗੁਰੂ ਦਾ ਗਿਆਨ ਅੰਦਰ ਪ੍ਰਵੇਸ਼ ਕਰਦਾ ਨਾ, ਫਿਰ ਬਲਿਆ ਗੁਰ ਗਿਆਨ ਅੰਧੇਰਾ, ਬਿਨਸਿਆ ਰਤਨ ਪਦਾਰਥ ਲਾਧਾ, ਗਿਆਨ ਰਤਨ ਸਭ ਸੋਝੀ ਹੋਈ। ਗੁਰੂ ਦਾ ਗਿਆਨ, ਪਰਮੇਸ਼ਰ ਦਾ ਨਾਮ ਜਦੋਂ ਅੰਦਰ ਰੋਸ਼ਨੀ ਕਰਦਾ ਤੇ ਸਾਹਿਬ ਕਹਿੰਦੇ ਫਿਰ ਅੰਦਰ ਪ੍ਰਕਾਸ਼ ਨਾਲ, ਅੰਦਰ ਚਾਨਣ ਦੇ ਨਾਲ ਭਰ ਜਾਂਦਾ
ਰਹਾਉ।
ਗਰੀਬ ਨਵਾਜ ਨੇ ਇਹ ਪਾਵਨ ਗੁਰ ਪੰਕਤੀਆਂ ਰਹਾਉ ਤੇ ਕੇਂਦਰਿਤ ਕੀਤੀਆਂ, ਜਿਹਦਾ ਭਾਵ ਠਹਿਰਾਉ ਵਿਸ਼ਰਾਮ, ਕਿ ਇਹਨਾਂ ਪਾਵਨ ਗੁਰ ਪੰਕਤੀਆਂ ਦੇ ਵਿੱਚ ਗਰੀਬ ਨਵਾਜ ਸ਼ਬਦ ਦਾ ਅੰਤਰੀਵ ਭਾਵ, ਸੈਂਟਰ ਆਈਡੀਆ, ਮੇਨ ਆਈਡੀਆ ਸਮਝਾ ਰਹੇ ਹਨ।
ਇਹੋ ਹਰ ਰੰਗ ਗੂੜਾ ਧਨ ਪਿਰ ਹੋਏ,
ਹੁਣ ਪਹਿਲਾ ਸ਼ਬਦ ਧਨ, ਧਨ ਦੌਲਤ ਵਾਸਤੇ ਵਰਤਿਆ, ਪਰ ਇੱਥੇ ਪਿਰ ਦੇ ਨਾਲ ਧਨ ਆਇਆ। ਇੱਥੇ ਧਨ ਦਾ ਅਰਥ ਹੈ ਜੀਵ ਰੂਪੀ ਇਸਤਰੀ, ਜਿਵੇਂ ਗੁਰਬਾਣੀ ਵਿੱਚ ਧਨ ਸ਼ਬਦ ਧੰਤਾ ਯੋਗ ਵਾਸਤੇ ਵੀ ਆਉਂਦਾ, ਧਨ 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 ਜਨ ਆਇਆ। ਇੱਥੇ ਧਨ ਪਿਰ ਦਾ ਅਰਥ ਹੈ, ਪਿਰ ਕਹੀਏ ਪਰਮਾਤਮਾ ਰੂਪੀ ਪਤੀ ਤੇ ਧਨ ਕਹੀਏ ਜੀਵ ਰੂਪੀ ਇਸਤਰੀ। ਜਦੋਂ ਅੰਦਰ ਪਰਮੇਸ਼ਰ ਦੇ ਨਾਮ ਦਾ ਚਾਨਣ ਹੋ ਜਾਂਦਾ ਨਾ, ਤੇ ਸਾਹਿਬ ਕਹਿੰਦੇ ਫਿਰ ਮਾਲਕ ਕਿਰਪਾ ਕਰਦਾ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ। ਜਦੋਂ ਪਰਮੇਸ਼ਰ ਰੂਪੀ ਪਤੀ ਦਾ ਜੋ ਨਾਮ ਰੂਪੀ ਧਨ ਹੈ ਇਹਦੇ ਰੰਗ ਦੇ ਵਿੱਚ ਜੀਵ ਰੂਪੀ ਇਸਤਰੀ ਰੰਗੀ ਜਾਂਦੀ ਹੈ, ਤੇ ਇਹਨੂੰ ਪਰਮੇਸ਼ਰ ਦੇ ਨਾਮ ਰੂਪੀ ਗੂੜੇ ਰੰਗ ਵਿੱਚ ਰੰਗੀ ਜਾਣ ਕਰਕੇ ਮਾਲਕ ਦੇ ਦਰ ਤੇ ਪ੍ਰਵਾਨਗੀ ਹਾਸਲ ਹੋ ਜਾਂਦੀ ਹੈ। ਕਿਉਂਕਿ ਪਰਮੇਸ਼ਰ ਦਾ ਜਿਹੜਾ ਨਾਮ ਰੰਗ ਹੈ ਇਹ ਮਜੀਠ ਦੀ ਤਰ੍ਹਾਂ ਪੱਕਾ, ਜਿਹਦੇ ਬਾਰੇ ਕਿਹਾ ਕਿ ਜਦੋਂ ਦੁਨਿਆਵੀ ਰੰਗਾਂ ਦੀ ਗੱਲ ਕੀਤੀ, ਜੈਸਾ ਰੰਗ ਕਸੁੰਭ ਦਾ ਤੈਸਾ ਇਹ ਸੰਸਾਰ, ਮੇਰਾ ਰਮਈਆ ਰੰਗ ਮਜੀਠ ਕਾ ਕਉ ਰਵਦਾਸ ਚਮਾਰ, ਲਾਲ ਰੰਗ ਕਦੇ ਉੱਤਰ ਨਾ ਜਾ, ਨਾਮ ਰੰਗ ਕਦੇ ਉੱਤਰ ਨਾ ਜਾਏ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਕਹਿੰਦੇ ਇਹ ਕਦੇ ਮੈਲਾ ਨਹੀਂ ਹੁੰਦਾ, ਕਦੇ ਪੁਰਾਣਾ ਨਹੀਂ ਹੁੰਦਾ, ਨਾ ਕਦੇ ਉੱਤਰਦਾ, ਇਹ ਬੜਾ ਗੂੜਾ ਰੰਗ ਹੈ। ਜਿਵੇਂ ਕੱਲ ਬਹਾਦਰ ਬਾਬਾ ਬਿਧੀ ਚੰਦ ਜੀ ਦਾ ਜਨਮ ਦਿਹਾੜਾ ਸੀ, ਵੇਖੋ ਗੁਰੂ ਦਰ ਤੇ ਆ ਕੇ ਜਦੋਂ ਗੁਰੂ ਦੇ ਪ੍ਰੇਮ ਦਾ ਰੰਗ ਚੜ੍ਹ ਗਿਆ ਨਾ, ਤੇ ਏਡੀਆਂ ਵੱਡੀਆਂ ਬਖਸ਼ਿਸ਼ਾਂ ਮਾਲਕ ਨੇ ਕੀਤੀਆਂ, ਭਾਈ ਬਿਧੀ ਚੰਦ ਜੀ ਨੂੰ ਕਿਹਾ ਮੰਗੋ, ਤੇ ਵੇਖੋ ਕਿੱਡੀ ਉੱਚੀ ਅਵਸਥਾ ਬਣ ਗਈ। ਕਹਿਣ ਲੱਗੇ ਨਾਮ ਦਾ ਰੰਗ ਗੁਰੂ ਦਾ ਅੰਗ, ਸਾਧਕਾ ਸੰਗ ਨਿਸ਼ਚਾ ਅਭੰਗ। ਤੇ ਜਦੋਂ ਸਿੱਖ ਗੁਰੂ ਤੋਂ ਇਹ ਮੰਗਦਾ ਨਾ, ਤੇ ਫਿਰ ਗੁਰੂ ਵੀ ਸਿੱਖ ਨੂੰ ਆਪਣੇ ਹਿਰਦੇ ਵਿੱਚ ਥਾਂ ਦੇ ਦਿੰਦਾ। ਜਦੋਂ ਪੁੱਛਿਆ ਸਤਿਗੁਰੂ ਜੀ ਭਾਈ ਬਿਧੀ ਚੰਦ ਦਾ ਟਿਕਾਣਾ ਕਿੱਥੇ ਹੈ, ਸਾਹਿਬ ਕਹਿਣ ਲੱਗੇ ਸਾਡੇ ਸੀਨੇ ਵਿੱਚ। ਬਿਧੀ ਚੰਦ ਸੀਨਾ, ਗੁਰੂ ਕਾ ਸੀਨਾ, ਪ੍ਰੇਮ ਰੰਗ ਭੀਨਾ। ਜਿਹੜਾ ਸੱਚਮੁੱਚ ਪ੍ਰਭੂ ਤੇ ਗੁਰੂ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਜਾਵੇ, ਉਹ ਸਿੱਖ, ਉਹ ਜਗਿਆਸੂ, ਉਹ ਧਨ ਜੀਵ ਰੂਪੀ ਇਸਤਰੀ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੀ ਹੈ।
ਸ਼ਾਂਤ ਸਿਗਾਰ ਰਾਵੇ ਪ੍ਰਭ ਸੋਏ,
ਐਸੀ ਜੀਵ ਰੂਪੀ ਇਸਤਰੀ ਜਗਿਆਸੂ ਰੂਪ ਆਤਮਾ ਆਤਮਕ ਸ਼ਾਂਤੀ ਦਾ ਸ਼ਿੰਗਾਰ ਆਪਣੇ ਜੀਵਨ ਵਿੱਚ ਧਾਰਨ ਕਰਕੇ ਸਦਾ ਪ੍ਰਭੂ ਨੂੰ ਸਿਮਰਦੀ ਹੈ। ਉਹਦੇ ਜੀਵਨ ਦਾ ਜਿਹੜਾ ਸ਼ਿੰਗਾਰ ਹੈ ਉਹ ਨਾਮ ਦਾ, ਬੰਦਗੀ ਦਾ, ਇੰਜ ਕਹਿ ਲਈਏ ਕਿ ਸ਼ੁਭ ਗੁਣਾਂ ਦਾ ਉਹ ਆਪਣੀ ਜ਼ਿੰਦਗੀ ਵਿੱਚ ਸ਼ਿੰਗਾਰ ਕਰਦੇ ਨੇ। ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵੋ। ਉਹਨਾਂ ਦੀ ਜ਼ਿੰਦਗੀ ਵਿੱਚ ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ, ਖਿਮਾ ਸ਼ਿੰਗਾਰ ਕਾਮਣ ਗੱਲ ਪੈਰੈ ਰਾਵੈ ਲਾਲ ਪਿਆਰੀ। ਕਹਿੰਦੇ ਫਿਰ ਉਹ ਮਾਲਕ ਦੀ ਮਲਾਪ ਰੂਪੀ ਅਵਸਥਾ ਨੂੰ ਮਾਣਦੇ ਹਨ।
ਹਉਮੈ ਵਿੱਚ ਪ੍ਰਭ ਕੋਈ ਨਾ ਪਾਏ,
ਜਿਹੜਾ ਜੀਵ ਆਪਣੇ ਹੰਕਾਰ ਵਿੱਚ ਮਸਤ ਰਵੇ ਤੇ ਕਵੇ ਮੈਂ ਪ੍ਰਮਾਤਮਾ ਨੂੰ ਪਾ ਲਵਾਂ, ਕਦੇ ਵੀ ਨਹੀਂ ਪਾ ਸਕਦਾ, ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸਿਆ ਇੱਕ ਠਾਈ। ਨਾਮ ਜਪਣ ਵਾਲੇ ਦੀ ਨਿਸ਼ਾਨੀ ਇਹ ਹੈ ਕਿ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਉਹ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੋ। ਗਰੀਬ ਨਵਾਜ ਨੇ ਵੀ ਜਿਹੜਾ ਸੁਲਤਾਨਪੁਰ ਧਰਤੀ, ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸੌਦਾ ਤੋਲ ਕੇ ਭੁੱਖਿਆਂ ਨੂੰ ਰਜਾਇਆ ਸੀ, ਉੱਥੇ ਵੀ ਤੇਰਾ ਤੇਰਾ ਹੀ ਕਿਹਾ ਸੀ, ਕਿਉਂਕਿ ਮੇਰਾ ਮੇਰਾ ਹੰਕਾਰ ਦਾ ਪ੍ਰਤੀਕ ਹੈ। ਜਬ ਲੱਗ ਮੇਰੀ ਮੇਰੀ ਕਰੈ, ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਜਿੱਥੇ ਬੰਦਾ ਕਹਿੰਦਾ ਮੈਂ ਕੁਝ ਵੀ ਨਹੀਂ ਮੇਰੇ ਮਾਲਕਾ, ਉੱਥੇ ਫਿਰ ਮਾਲਕ ਖੁਦ ਆ ਕੇ ਜ਼ਿੰਮੇਵਾਰੀ ਸੰਭਾਲ ਲੈਂਦਾ, ਤੇ ਜਿੱਥੇ ਬੰਦਾ ਕਹਿੰਦਾ ਵੀ ਮੈਂ, ਮੇਰੇ ਵਰਗਾ ਪ੍ਰਬੰਧਕ ਕੋਈ ਨਹੀਂ, ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਸਿਆਣਾ ਕੋਈ ਨਹੀਂ, ਮੇਰੇ ਵਰਗਾ ਪਰਿਵਾਰ ਦਾ ਆਗੂ ਕੋਈ ਨਹੀਂ, ਸਭ ਕੁਝ ਮੇਰੇ ਕਰਕੇ ਹੀ ਹੈ, ਕਹਿੰਦੇ ਉੱਥੇ ਪਰਮਾਤਮਾ ਪ੍ਰਗਟ ਨਹੀਂ ਹੁੰਦਾ, ਕਿਉਂਕਿ ਜਿੱਥੇ ਮੈਂ ਹੈ ਉੱਥੇ ਤੂੰ ਨਹੀਂ, ਤੇ ਜਿੱਥੇ ਤੂੰ ਹੈ ਉੱਥੇ ਮੈਂ ਨਹੀਂ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਰੱਬ ਪ੍ਰਗਟ ਹੋ ਗਿਆ ਤੇ ਫਿਰ ਬੰਦੇ ਦੀ ਹੋਂਦ ਮਨਫੀ ਹੋ ਜਾਂਦੀ ਹੈ।
ਮੂਲ ਭੁੱਲਾ ਜਨਮ ਗਵਾਏ,
ਆਪਣੇ ਮੂਲ ਨਾਲੋਂ ਆਪਣੀ ਜਿੰਦ ਦੇ ਰਾਖੇ ਪ੍ਰਭੂ ਨਾਲੋਂ ਭੁੱਲ ਕੇ ਟੁੱਟ ਕੇ ਮਨੁੱਖ ਆਪਣੇ ਇਸ ਜੀਵਨ ਨੂੰ ਵਿਅਰਥ ਗਵਾ ਲੈਂਦਾ, ਕਿਉਂਕਿ ਜਿਹੜੇ ਮੂਲ ਛੋੜ ਡਾਲੀ ਲੱਗੇ ਕਿਆ ਪਾਵੇ ਸ਼ਾਈ। ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਸਤਿਗੁਰਾਂ ਉਪਦੇਸ਼ ਵੀ ਦਿੱਤਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਦੇਸ਼ ਵਿਦੇਸ਼ ਵਿੱਚ ਕਿਤੇ ਵੀ ਵਿਚਰੀਏ ਧਨ ਦੌਲਤ ਕਮਾਈਏ ਪਰ ਆਪਣਾ ਮੂਲ ਜ਼ਰੂਰ ਕਾਇਮ ਰੱਖੀਏ। ਤੇ ਜੇ ਸਾਡੇ ਕੋਲ ਸਾਡਾ ਮੂਲ ਸਿੱਖੀ ਪਰਮਾਤਮਾ ਧਰਮ ਹੀ ਗਵਾਚ ਗਿਆ ਤੇ ਬਹੁਤ ਕੁਝ ਕਮਾ ਕੇ ਵੀ ਸਾਡੇ ਪੱਲੇ ਕੱਖ ਨਹੀਂ ਹੈ ਕਿਉਂਕਿ ਮੋਹੇ ਐਸੇ ਬਨ ਸਿਉ ਨਹੀਂ ਕਾਜ ਜਿਤ ਘਟੈ ਮੂਲ ਨਿਤ ਵੱਢੈ ਵਿਆਜ। ਉਸ ਕਮਾਈ ਤੋਂ ਕੀ ਲੈਣਾ ਜਿੱਥੋਂ ਧਰਮ ਰੂਪੀ ਮੂਲ ਹੀ ਖਤਮ ਹੋ ਜਾਵੇ, ਸਿੱਖੀ ਰੂਪੀ ਮੂਲ ਹੀ ਸਾਡੀ ਜ਼ਿੰਦਗੀ ਵਿੱਚੋਂ ਚੱਲਿਆ ਜਾਵੇ, ਜਿੱਥੇ ਪਰਮਾਤਮਾ ਰੂਪੀ ਮੂਲ ਹੀ ਨਾ ਰਹੇ। ਤੇ ਫਿਰ ਮੂਲ ਤੇ ਤਾਂ ਸਭ ਕੁਝ ਸਾਨੂੰ ਪ੍ਰਾਪਤ ਹੋਣਾ ਸੀ, ਜੇ ਮੂਲ ਹੀ ਚੱਲਿਆ ਗਿਆ ਤੇ ਸਾਹਿਬ ਕਹਿੰਦੇ ਬਿਲਕੁਲ ਜਨਮ ਵਿਅਰਥ ਚੱਲਿਆ ਜਾਂਦਾ।
ਗੁਰ ਤੇ ਸਾਤ ਸਹਿਜ ਸੁਖ ਬਾਣੀ,
ਗੁਰੂ ਦੀ ਪਵਿੱਤਰ ਬਾਣੀ ਤੋਂ ਹੀ ਆਤਮਕ ਸ਼ਾਂਤੀ ਮਿਲਦੀ ਹੈ, ਆਤਮਕ ਅਡੋਲਤਾ ਸਹਿਜ ਅਵਸਥਾ। ਤੇ ਇਹ ਸਿਫਤ ਸਲਾਹ ਦੀ ਬਾਣੀ ਹੀ ਸਾਨੂੰ ਆਤਮਕ ਸੁਖ ਦੇਣ ਵਾਲੀ ਹੈ। ਜਪਜੀ ਸਾਹਿਬ ਪੜ੍ਹੋ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਸੋਹਲਾ ਸਾਹਿਬ ਪੜ੍ਹੋ, ਸਾਹਿਬ ਕਹਿਣ ਲੱਗੇ ਹਉਂ ਵਾਰੀ ਜਿੱਤ ਸੋਹੇ ਲੈ ਸਦਾ ਸੁੱਖ ਹੋਏ। ਇਹ ਤੇ ਐਵੇਂ ਸਾਨੂੰ ਡਰਾਇਆ ਗਿਆ ਵੀ ਸੋਹਲਾ ਸਾਹਿਬ ਕੇਵਲ ਮਰਨ ਲੱਗਿਆਂ ਹੀ ਪੜ੍ਹਨਾ, ਸੌਣ ਲੱਗਿਆਂ ਹੀ ਪੜ੍ਹਨਾ। ਨਹੀਂ, ਜਦੋਂ ਵੀ ਚਿੱਤ ਕਰੇ ਰੱਬੀ ਵਜਦ ਵੇ ਜੁੜ ਕੇ ਕਿਹਾ ਕਰੋ, ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹਉਂ ਵਾਰੀ ਜਿੱਤ ਸੋਹੇ ਲੈ ਸਦਾ ਸੁੱਖ ਹੋਏ। ਮੈਂ ਵਾਰੀ ਜਾਵਾਂ ਇਸ ਸੋਹਲੇ ਤੋਂ ਜਿਹਨੂੰ ਪੜ੍ਹਨ ਨਾਲ ਸਦਾ ਸੁੱਖ ਹੁੰਦਾ। ਫਿਰ ਸੋਹਲੇ ਵਿੱਚ ਤੇ ਸੁਖਮਣੀ ਸਾਹਿਬ ਵਿੱਚ ਕੋਈ ਅੰਤਰ ਸਾਨੂੰ ਦਿਖਾਈ ਨਹੀਂ ਦੇਵੇਗਾ। ਫਿਰ ਕੋਈ ਸਾਡੇ ਜੀਵਨ ਵਿੱਚ ਵੰਡੀਆਂ ਨਹੀਂ ਪਾਵੇਗਾ ਕਿ ਆਹ ਬਾਣੀ ਸੁੱਖ ਦੇਣ ਵਾਲੀ ਹੈ। ਫਿਰ ਤੇ ਕਹਾਂਗੇ ਆਨੰਦ ਸਾਹਿਬ ਪੜ੍ਹ ਕੇ ਵੀ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਪਜੀ ਸਾਹਿਬ, ਸੋਹਲਾ ਸਾਹਿਬ, ਸੁਖਮਣੀ ਸਾਹਿਬ, ਜਪਜੀ ਸਾਹਿਬ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਸਤਿਗੁਰੂ ਗਰੀਬ ਨਿਵਾਜ ਨੇ ਸਾਡੇ ਤੇ ਕਿਰਪਾ ਕੀਤੀ ਕਿ ਜਦੋਂ ਵੀ ਰੱਬੀ ਵਜਦ ਵੇ ਜੁੜ ਕੇ ਤੁਸੀਂ ਬਾਣੀ ਪੜੋਗੇ ਤੁਹਾਨੂੰ ਆਤਮਕ ਅਡੋਲਤਾ ਪ੍ਰਾਪਤ ਹੋਵੇਗੀ।
ਸੇਵਾ ਸਾਚੀ ਨਾਮ ਸਮਾਣੀ,
ਜਦੋਂ ਗੁਰੂ ਦੀ ਸੇਵਾ ਵਿੱਚ ਜੀਵ ਜੁੜਦਾ ਤੇ ਇਹਨੂੰ ਇਹ ਸਮਝ ਆ ਜਾਂਦੀ ਕਿ ਸਤਿਗੁਰੂ ਪਰਮੇਸ਼ਰ ਸੱਚੇ ਦਾ ਰੂਪ ਹੈ, ਆਪ ਵੀ ਸੱਚ ਸਰੂਪ ਹੈ ਤੇ ਉਹਦੀ ਸੇਵਾ ਵੀ ਸੱਚੀ ਹੈ, ਭਾਵ ਨਾਲ ਨਿਭਣ ਵਾਲੀ ਹੈ। ਤੇ ਜਦੋਂ ਭਾਵਨਾ ਦੇ ਨਾਲ ਜੀਵ ਗੁਰੂ ਦੀ ਸੱਚੀ ਸੇਵਾ ਕਰਦਾ ਤੇ ਫਿਰ ਨਾਮ ਜਪ ਕੇ ਇਹਦੀ ਲੀਨਤਾ ਜਿਹੜੀ ਹੈ, ਸਮਾਈ ਜਿਹੜੀ ਹੈ, ਉਹ ਪ੍ਰਭੂ ਵਿੱਚ, ਨਾਮ ਵਿੱਚ ਹੋ ਜਾਂਦੀ ਹੈ।
ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ,
ਜਿਹੜੇ ਜੀਵ ਗੁਰੂ ਦੇ ਸ਼ਬਦ ਦੁਆਰਾ ਪ੍ਰਮਾਤਮਾ ਨੂੰ ਮਿਲ ਕੇ ਆਪਣੇ ਪ੍ਰੀਤਮ ਪ੍ਰਭੂ ਨੂੰ ਸਦਾ ਧਿਆਉਂਦੇ ਹਨ,
ਸਾਚ ਨਾਮ ਵਡਿਆਈ ਪਾਏ,
ਸਦਾ ਥਿਰ ਰਹਿਣ ਵਾਲੇ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਹੀ ਉਹਨਾਂ ਨੂੰ ਇੱਜ਼ਤ ਵਡਿਆਈ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ।
ਆਪੇ ਕਰਤਾ ਜੁਗ ਜੁਗ ਸੋਏ,
ਨਾਮ ਜਪਣ ਵਾਲੇ ਜੀਵ ਨੂੰ ਹੀ ਇਹ ਸੋਝੀ ਆਉਂਦੀ ਹੈ ਕਿ ਪਰਮੇਸ਼ਰ ਜਿੱਥੇ ਕਰਤਾ ਹੈ ਸਾਰੇ ਸੰਸਾਰ ਦਾ, ਉੱਥੇ ਹਰ ਯੁੱਗ ਵਿੱਚ ਉਹ ਆਪ ਹੀ ਹੈ। ਤੂੰ ਸਤਿਗੁਰ ਚੋਂ ਜੁਗੀ ਆਪ ਆਪੇ ਪਰਮੇਸ਼ਰ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸਾਹਿਬ ਕਹਿੰਦੇ ਇਹ ਨਹੀਂ ਵੀ ਇੱਕ ਯੁੱਗ ਵਿੱਚ ਕੋਈ ਹੋਰ ਹੋਵੇ, ਦੂਜੇ ਵਿੱਚ ਕੋਈ ਹੋਰ ਹੋਵੇ, ਤੀਜੇ ਵਿੱਚ ਹੋਰ, ਚੌਥੇ ਵਿੱਚ ਹੋਰ, ਉਹ ਪਰਮਾਤਮਾ ਨਹੀਂ ਜੀ ਹੋ ਸਕਦਾ। ਪਰਮਾਤਮਾ ਤੇ ਉਹ ਜਿਹੜਾ ਚਾਰੇ ਯੁੱਗਾਂ ਵਿੱਚ ਹੈ, ਜਿਹੜਾ ਯੁੱਗਾਂ ਤੋਂ ਪਹਿਲਾਂ ਵੀ ਹੈ ਤੇ ਜਦੋਂ ਯੁੱਗ ਖਤਮ ਹੋ ਜਾਣੇ ਉਹਨੇ ਉਦੋਂ ਵੀ ਰਹਿਣਾ। ਇਸੇ ਕਰਕੇ ਸਾਨੂੰ ਸਤਿਗੁਰਾਂ ਨੇ ਯੁੱਗਾਂ ਦੇ ਅਵਤਾਰਾਂ ਨਾਲ ਨਹੀਂ ਜੋੜਿਆ, ਸਗੋਂ ਸਾਨੂੰ ਉਸ ਪਰਮੇਸ਼ਰ ਨਾਲ ਜੋੜਿਆ ਜਿਹਨੇ ਇਹ ਸਾਰਾ ਕੁਝ ਪੈਦਾ ਕੀਤਾ, ਜਿਹੜਾ ਕੇਵਲ ਇੱਕ ਯੁੱਗ ਵਿੱਚ ਨਹੀਂ, ਜਿਹੜਾ ਚਾਰੇ ਯੁੱਗਾਂ ਦੇ ਵਿੱਚ ਮੌਜੂਦ ਹੈ।
ਨਦਰ ਕਰੇ ਮਿਲਾਵਾ ਹੋਏ,
ਜਿਸ ਜੀਵ ਤੇ ਉਹ ਆਪਣੀ ਨਦਰੇ ਕਰਮ ਕਰ ਦਿੰਦਾ ਨਾ, ਫਿਰ ਉਸ ਜੀਵ ਦਾ ਮਿਲਾਪ ਪ੍ਰਭੂ ਨਾਲ ਹੁੰਦਾ। ਕਿਉਂਕਿ ਨਦਰ ਸਭ ਤੋਂ ਵੱਡੀ ਮਾਲਕ ਦੀ ਦਾਤ ਹੈ।
ਗੁਰਬਾਣੀ ਤੇ ਹਰ ਮਨ ਵਸਾਏ,
ਗੁਰੂ ਦੀ ਬਾਣੀ ਦੁਆਰਾ ਹੀ ਹਰੀ ਪਰਮੇਸ਼ਰ ਜੀਵ ਦੇ ਮਨ ਵਿੱਚ ਵਸਦਾ ਹੈ।
ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ,
ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ ਕਿ ਹੇ ਨਾਨਕ, ਜਿਹੜੇ ਸੱਚੇ ਰੰਗ ਵਿੱਚ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਗਏ, ਉਹਨਾਂ ਨੂੰ ਫਿਰ ਪ੍ਰਭੂ ਆਪਣੇ ਨਾਲ ਮਲਾਈ ਰੱਖਦਾ। ਉਹ ਕਦੇ ਪ੍ਰਭੂ ਤੋਂ ਵਿਛੜ ਕੇ ਦੁਖੀ ਨਹੀਂ ਹੁੰਦੇ, ਕਿਉਂਕਿ ਜਿਨ੍ਹਾਂ ਤੇ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਉਹ ਫਿਰ ਸਦਾ ਪਰਮੇਸ਼ਰ ਦੇ ਇਸ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸ਼ਰਵਣ ਕੀਤੀ ਹੈ, ਉੱਥੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਲੜੀਵਾਰ ਗੁਰਬਾਣੀ ਕਥਾ ਦਾ ਪ੍ਰਵਾਹ ਵੀ ਚੱਲ ਰਿਹਾ। ਚੌਥੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਅਸ਼ਟਪਦੀ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣਾ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ, ਇਹਦੇ 10 ਪਦੇ ਆਪ ਜੀ ਨੇ ਵਿਆਖਿਆ ਰੂਪ ਦੇ ਵਿੱਚ ਸਰਵਣ ਕੀਤੇ ਹਨ। ਬਾਕੀ ਜੋ 4 ਪਦੇ ਹਨ, ਆਓ ਉਹਨਾਂ ਦੀ ਵਿਆਖਿਆ ਨਾਲ ਜੁੜਨਾ ਕਰੀਏ।
ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ।
ਭਾਈ, ਪ੍ਰਭੂ ਦੇ ਪ੍ਰੇਮ ਦੀ ਜਿਹੜੀ ਕਹਾਣੀ ਹੈ ਉਹ ਬੜੀ ਅਕਥ ਹੈ, ਕਥਨ ਤੋਂ ਪਰੇ ਹੈ। ਆਮ ਵਿਅਕਤੀ ਉਹਨੂੰ ਬਿਆਨ ਨਹੀਂ ਕਰ ਸਕਦਾ। ਕੋਈ ਮੇਰਾ ਸੱਜਣ ਹੈ ਜਿਹੜਾ ਮੈਨੂੰ ਆ ਕੇ ਉਹ ਕਹਾਣੀ ਸੁਣਾਵੇ, ਤੇ ਅੱਗੇ ਜ਼ਿਕਰ ਵੀ ਆਵੇਗਾ ਕਿ ਉਹ ਸੱਜਣ ਗੁਰੂ ਹੈ ਜਿਹੜਾ ਆ ਕੇ ਸਾਨੂੰ ਇਹ ਅਕਥ ਕਹਾਣੀ ਪਰਮੇਸ਼ਰ ਦੀ ਸੁਣਾਉਂਦਾ ਹੈ। ਜੀਵ ਦੇ ਹੱਥ ਵਸ ਨਹੀਂ, ਕਿਉਂਕਿ ਕਿਹਾ ਹਾਂ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥਨਾ ਜਾਈ। ਜਿੰਨਾ ਵੀ ਉਹਦੇ ਬਾਰੇ ਆਪਾਂ ਕਥਨੀ ਕਰਾਂਗੇ ਬਹੁਤਾ ਕਹੀ ਹੈ ਬਹੁਤਾ ਹੋਏ, ਜਿੰਨਾ ਉਹਦੇ ਬਾਰੇ ਕਹੀ ਚੱਲੀਏ ਉਨਾ ਹੀ ਉਹ ਹੋਰ ਹੈ। ਜਿੱਥੇ ਜਾ ਕੇ ਸਾਡੀ ਸੁਰਤ ਖਤਮ ਹੋ ਜਾਂਦੀ ਉੱਥੋਂ ਪਰਮਾਤਮਾ ਸ਼ੁਰੂ ਹੁੰਦਾ। ਇਸ ਕਰਕੇ ਉਹਦੀਆਂ ਅਕਥ ਕਹਾਣੀਆਂ ਰਲ ਮਿਲ ਕੇ ਕਰਨੀਆਂ ਨੇ, ਪਰ ਆਪਾਂ ਪੂਰਨ ਤੌਰ ਤੇ ਕਥਨੀ ਕਰਕੇ ਉਹਦਾ ਥਾਂ ਨਹੀਂ ਪਾ ਸਕਦੇ। ਬਹੁਤ ਉਪਮਾ ਥੋਰ ਕਈ, ਜਿਵੇਂ ਤੂੰ ਸੁਲਤਾਨ ਕਹਾਂ ਹੋ ਮੀਆਂ, ਵੀ ਤੂੰ ਤਾਂ ਸੁਲਤਾਨ ਹੈ ਤੇ ਅਸੀਂ ਕੇਵਲ ਤੈਨੂੰ ਮੀਆਂ ਆਖਿਆ ਹੋਵੇ, ਇੰਨੀ ਕੁ ਵਡਿਆਈ ਅਸੀਂ ਤੇਰੀ ਕੀਤੀ ਹੈ, ਅਸੀਂ ਪੂਰਨ ਤੌਰ ਤੇ ਤੇਰੀ ਅਕਥ ਕਹਾਣੀ ਨਹੀਂ ਕਰ ਸਕਦੇ। ਬੜੇ ਬੜੇ ਲੋਕ ਦਾਵਾ ਕਰਕੇ ਕਿ ਆਓ ਤੁਹਾਨੂੰ ਅਕਥ ਕਹਾਣੀਆਂ ਸੁਣਾਈਏ, ਦੁਨੀਆਂ ਤੋਂ ਤੁਰ ਗਏ ਮਰ ਖੱਪ ਗਏ, ਪਰ ਪ੍ਰਭੂ ਦੀ ਅਕਥ ਕਹਾਣੀ ਜਿਹੜੀ ਉਹ ਗੁਰੂ ਤੋਂ ਬਿਨਾਂ ਕੋਈ ਨਹੀਂ ਦੱਸ ਸਕਿਆ।
ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਏ।
ਭਾਈ, ਜੋ ਪ੍ਰਭੂ ਦੇ ਪ੍ਰੇਮ ਦੀ ਅਕਥ ਕਹਾਣੀ ਆ ਕੇ ਸੁਣਾਵੇ, ਮੈਂ ਇਹਦੇ ਇਵਜ ਵਿੱਚ ਉਹਨੂੰ ਆਪਣਾ ਮਨ ਦੇਵਾਂ ਤੇ ਨਿਮ ਨਿਮ ਕੇ ਉਹਦੇ ਚਰਨਾਂ ਨਾਲ ਜੁੜਾ।
ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ।
ਇਹ ਕਰਤੇ ਪੁਰਖ ਵਾਹਿਗੁਰੂ, ਤੂੰ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਤੇ ਇੱਕ ਹੀ ਤੂੰ ਮੇਰਾ ਸੱਜਣ ਹੈ, ਤੇ ਸੱਚਮੁੱਚ ਜੇ ਤੈਨੂੰ ਸੱਜਣ ਬਣਾ ਲਈਏ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ, ਜਾਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਉ ਕਾਂਕੀ ਕਮੀਆਂ। ਜਿਹਦਾ ਸੱਜਣ ਰੱਬ ਹੋਵੇ ਉਹਨੂੰ ਕਿਸ ਗੱਲ ਦੀ ਕਮੀ ਹੋ ਸਕਦੀ? ਸਾਹਿਬ ਕਹਿੰਦੇ ਉਹਦਾ ਤੇ ਕੋਈ ਦੁਸ਼ਮਣ ਵੀ ਨਹੀਂ। ਔਰੰਗਜ਼ੇਬ ਨੂੰ ਜ਼ਫਰਨਾਮੇ ਵਿੱਚ ਲਿਖਿਆ, ਚੂੰ ਹੱਕ ਯਾਰ ਬਾਸ਼ਦ ਚ ਦੁਸ਼ਮਣ ਕੁਨਦ। ਜਿਹਦਾ ਅੱਲਾ ਮਿੱਤਰ ਹੋਵੇ ਤੇਰੇ ਵਰਗੇ, ਉਹਦਾ ਕੀ ਵਿਗਾੜ ਸਕਦੇ ਨੇ? ਭਾਵ ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰਾਈ। ਫਿਰ ਤਾਂ ਸੱਚਮੁੱਚ ਸਾਰੇ ਮਿੱਤਰ ਹੀ ਦਿਸਦੇ ਨੇ, ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ। ਸਾਹਿਬ ਕਹਿੰਦੇ ਹੇ ਕਰਤੇ ਪੁਰਖ ਵਾਹਿਗੁਰੂ, ਤੂੰ ਮੇਰਾ ਇੱਕ ਸੱਜਣ ਹੈ।
ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ।
ਦੇਖੋ ਜਿਹੜਾ ਪਹਿਲਾਂ ਪ੍ਰਸ਼ਨ ਕੀਤਾ ਉਹਦਾ ਅੱਗੇ ਉੱਤਰ ਵੀ ਦੇ ਦਿੱਤਾ। ਪਹਿਲਾ ਪ੍ਰਸ਼ਨ ਇਹ ਸੀ ਵੀ ਪ੍ਰੇਮ ਦੀ ਕਹਾਣੀ ਬੜੀ ਅਕਥ ਹੈ, ਕੌਣ ਸੁਣਾਵੇ, ਮੈਂ ਉਹਦੇ ਚਰਨਾਂ ਨਾਲ ਜੁੜਾਂ। ਤੇ ਹੁਣ ਅੱਗੇ ਦੱਸ ਦਿੱਤਾ ਕਿ ਸਤਿਗੁਰ ਮੀਤ ਮਿਲਾਇਆ, ਉਹ ਸੱਜਣ ਸਤਿਗੁਰੂ ਹੈ ਜਿਨੇ ਸਾਨੂੰ ਪਰਮਾਤਮਾ ਰੂਪੀ ਮਿੱਤਰ ਸੱਜਣ ਮਿਲਾ ਦਿੱਤਾ। ਗੁਰੂ ਨੇ ਉਹ ਅਕਥ ਕਹਾਣੀ ਦੱਸੀ ਹੈ, ਪਰਮਾਤਮਾ ਦੀ ਜਿਹੜੀ ਕਥਾ ਹੈ ਉਹ ਗੁਰਬਾਣੀ ਰੂਪ ਦੇ ਵਿੱਚ ਗੁਰੂ ਨੇ ਸਾਨੂੰ ਸੁਣਾਈ ਹੈ। ਅੱਗੇ ਉਸ ਕਥਾ ਦੀ ਕਥਾ ਕਰਨ ਵਾਲੇ ਕਥਾਕਾਰ ਵਿਆਖਿਆਕਾਰ ਹੋ ਸਕਦੇ ਨੇ, ਪਰ ਪਰਮਾਤਮਾ ਦੀ ਕਥਾ ਗੁਰੂ ਹੀ ਸੁਣਾਉਂਦਾ ਹੈ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਜਿਵੇਂ ਪਤੀ ਚਿੱਠੀ ਲਿਖੇ ਤੇ ਉਹਦੀ ਚਿੱਠੀ ਉਹਦੇ ਪਤੀ ਪਤਨੀ ਨੂੰ ਕੋਈ ਪੜ੍ਹ ਕੇ ਸੁਣਾਵੇ, ਉਹ ਪੜ੍ਹ ਕੇ ਸੁਣਾਉਣ ਵਾਲਾ ਪਤੀ ਨਹੀਂ ਹੈ। ਹਾਲਾਂਕਿ ਪੜ੍ਹ ਕੇ ਸੁਣਾਉਣ ਵਾਲਾ ਕਹਿ ਰਿਹਾ ਕਿ ਮੇਰੀ ਪਿਆਰੀ ਪਤਨੀ, ਮੈਂ ਇਸ ਜਗ੍ਹਾ ਤੇ ਠੀਕ ਠਾਕ ਹਾਂ, ਮੈਂ ਅਗਲੇ ਮਹੀਨੇ ਆਵਾਂਗਾ, ਤੂੰ ਬੱਚਿਆਂ ਦਾ ਖਿਆਲ ਰੱਖੀ। ਪਰ ਇਹ ਭੁੱਲ ਹੋਵੇਗੀ ਜੇ ਚਿੱਠੀ ਪੜ੍ਹ ਕੇ ਸੁਣਾਉਣ ਵਾਲੇ ਨੂੰ ਕੋਈ ਕਵੇ ਵੀ ਇਹ ਬੀਬੀ ਦਾ ਪਤੀ ਹੈ। ਜਿੰਨਾ ਇਹ ਅਨਰਥ ਹੈ, ਇੰਨਾ ਜਦੋਂ ਕੋਈ ਵਖਿਆਨ ਕਰਨ ਵਾਲਾ ਕਹਿੰਦਾ ਵੀ ਤੁਸੀਂ ਮੈਨੂੰ ਗੁਰੂ ਕਹੋ, ਮੈਂ ਹੀ ਪਰਮਾਤਮਾ ਹਾਂ, ਪ੍ਰਵਚਨ ਕਰਨ ਵਾਲੇ ਨੂੰ ਤੁਸੀਂ ਰੱਬ ਕਹਿ ਕੇ ਪੂਜੋ, ਨਹੀਂ, ਉਹ ਮਾਲਕ ਸਾਡਾ ਕੰਤ ਹੈ ਤੇ ਉਹਦੀ ਕਥਾ ਕਹਾਣੀ ਗੁਰੂ ਨੇ ਸੁਣਾਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ ਪਰਮਾਤਮਾ ਦੀ ਕਥਾ ਹੈ ਤੇ ਇਸ ਕਥਾ ਦੀ ਅੱਗੇ ਕਥਾ ਕਰਨ ਵਾਲੇ ਹਾਂ। ਪਰਮਾਤਮਾ ਦੀ ਇਸ ਸੁਨੇਹੇ ਰੂਪੀ ਚਿੱਠੀ ਨੂੰ ਅੱਗੇ ਸੁਣਾਉਣ ਵਾਲੇ ਪ੍ਰਚਾਰਕ ਕਥਾਵਾਚਕ ਤੇ ਹੋ ਸਕਦੇ ਨੇ। ਗੁਰੂ ਉਹੀ ਹੈ ਜਿਨੇ ਪਰਮਾਤਮਾ ਦੀ ਇਹ ਕਥਾ ਬਾਣੀ ਰੂਪ ਵਿੱਚ ਸਾਨੂੰ ਸੁਣਾਈ ਹੈ। ਪਰਮੇਸ਼ਰ ਕਹਿ ਦੁਆਰੇ ਜੇ ਹੋਏ ਬਤੀਤਾ ਸੋ ਨਾਨਕ ਆਖ ਸੁਣਾਵੇ। ਜੋ ਗੁਰੂ ਨੇ ਪਰਮਾਤਮਾ ਦੇ ਦਰ ਦੀਆਂ ਬਾਤਾਂ ਸਾਨੂੰ ਸੁਣਾਈਆਂ ਹਨ, ਸਾਹਿਬ ਕਹਿੰਦੇ ਸਤਿਗੁਰ ਮੀਤ ਮਿਲਾਇਆ, ਗੁਰੂ ਮਿੱਤਰ ਨੇ ਉਹ ਪਰਮੇਸ਼ਰ ਨੂੰ ਮਿਲਾ ਦਿੱਤਾ। ਮੈਂ ਸਦਾ ਸਦਾ ਤੇਰਾ ਤਾਣ, ਹੈ ਪ੍ਰਭੂ ਮੈਨੂੰ ਸਦਾ ਤੇਰਾ ਆਸਰਾ ਹੈ।
ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ।
ਉਹ ਅਕਾਲ ਪੁਰਖ ਵਾਹਿਗੁਰੂ ਸਦਾ ਰਹਿਣ ਵਾਲੀ ਹਸਤੀ ਹੈ, ਨਾ ਆਉਂਦਾ ਹੈ ਨਾ ਸੰਸਾਰ ਤੋਂ ਜਾਂਦਾ ਹੈ।
ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਿਆ ਸਮਾਏ।
ਉਹ ਨਾਸ਼ ਰਹਿਤ ਹਸਤੀ, ਸਰਬ ਵਿਆਪਕ, ਇੱਕ ਰਸ ਸਾਰੇ ਸੰਸਾਰ ਵਿੱਚ ਸਮਾਈ ਹੋਈ ਹੈ। ਉਹ ਕਦੇ ਆਉਂਦਾ ਤੇ ਜਾਂਦਾ ਨਹੀਂ, ਨਾ ਕਦੇ ਮਰਦਾ ਤੇ ਜੰਮਦਾ ਹੈ, ਨਾ ਉਹ ਮਰੈ ਨਾ ਹੋਵੇ ਸੋਗ। ਕਹਿੰਦੇ ਉਹਦਾ ਸੋਗ ਕਰਨ ਦੀ ਲੋੜ ਹੀ ਨਹੀਂ, ਨਾ ਉਹਦਾ ਜਨਮ ਤੇ ਨਾ ਉਹਦੀ ਮੌਤ, ਨਾ ਉਹਨੇ ਆਉਣਾ ਤੇ ਨਾ ਜਾਣਾ। ਉਹ ਸਦਾ ਸਦਾ ਵਿਆਪਕ ਹੈ, ਉਹ ਸਾਰਿਆਂ ਵਿੱਚ ਰਮਿਆ ਹੋਇਆ ਹੈ।
ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ।
ਇਸ ਜੀਵ ਨੇ ਪਰਮੇਸ਼ਰ ਦਾ ਨਾਮ ਧਨ ਇਕੱਤਰ ਕੀਤਾ ਤੇ ਆਪਣੀ ਪੂੰਜੀ ਨੂੰ ਸਾਬਤ, ਜਿਹੜਾ ਆਪਣੇ ਨਾਲ ਇਹ ਜਗਤ ਤੋਂ ਤੁਰਨ ਲੱਗਿਆਂ ਲੈ ਕੇ ਵੀ ਤੁਰਿਆ, ਭਾਵ ਜਿਹਦੇ ਨਾਲ ਇਹ ਨਾਮ ਧਨ ਨਿਭਿਆ। ਵੇਖੋ ਗੁਰੂ ਅਮਰਦਾਸ ਮਹਾਰਾਜ ਨੇ ਅੰਤ ਵੇਲੇ ਵੀ ਜਦੋਂ ਪਰਮਾਤਮਾ ਦਾ ਸੁਨੇਹਾ ਆਇਆ ਨਾ, ਸਦ ਬਾਣੀ ਵਿੱਚ ਸਿੱਖਿਆ, ਸਾਹਿਬ ਕਹਿੰਦੇ ਅਰਦਾਸ ਕਰੋ ਮੇਰੀ ਪੈਜ ਰਵੇ, ਉਹ ਮਾਲਕ ਕਿਰਪਾ ਕਰੇ, ਉਹ ਮੇਰੇ ਤੇ ਮਿਹਰਾਮਤ ਕਰੇ, ਉਹ ਮੇਰੀ ਪੈਜ ਰੱਖੇ, ਮੈਨੂੰ ਨਾਮ ਧਨ ਦੇਵੇ। ਕਿਉਂਕਿ ਪੈਜ ਰੱਖੋ ਹਰ ਜਨੈ ਕੇਰੀ, ਹਰ ਦਿਓ ਨਾਮ ਨਿਰੰਜਨੋ, ਅੰਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ। ਕਹਿੰਦੇ ਜਿਹਦੀ ਇਹ ਪੂੰਜੀ ਸਾਬਤ ਨਾਲ ਨਿਭੀ ਹੈ, ਰਾਸ ਸਰਮਾਇਆ ਜਿਹਦੇ ਨਾਲ ਨਾਮ ਧਨ ਦਾ ਜਿੰਨੇ ਇਕੱਤਰ ਕੀਤਾ ਹੈ।
ਨਾਨਕ ਦਰਗਹਿ ਮੰਨਿਆ ਗੁਰਪੂਰੈ ਸਾਬਾਸ।
ਜਿਨ੍ਹਾਂ ਨੂੰ ਪੂਰੇ ਗੁਰੂ ਨੇ ਸ਼ਾਬਾਸ਼ ਦਿੱਤੀ ਹੈ, ਥਾਪੜਾ ਦਿੱਤਾ ਹੈ, ਉਹ ਫਿਰ ਨਾਮ ਧਨ ਦੀ ਪੂੰਜੀ ਨੂੰ ਸਾਬਤ ਸੰਸਾਰ ਤੋਂ ਪ੍ਰਭੂ ਲੋਕ ਤੱਕ ਲੈ ਕੇ ਜਾਂਦੇ ਨੇ, ਨਾਮ ਧਨ ਉਹਨਾਂ ਦੇ ਨਾਲ ਨਿਭਦਾ। ਹੇ ਨਾਨਕ, ਉਹ ਜੀਵ ਫਿਰ ਦਰਗਾਹ ਦੇ ਵਿੱਚ ਮੰਨੇ ਜਾਂਦੇ ਨੇ, ਸਤਿਕਾਰੇ ਜਾਂਦੇ ਨੇ, ਨਾਨਕ ਦਰਗਹਿ ਮੰਨਿਆ, ਉਹਨਾਂ ਦਾ ਫਿਰ ਦਰਗਾਹ ਦੇ ਵਿੱਚ ਪ੍ਰਭੂ ਦੀ ਹਜ਼ੂਰੀ ਵਿੱਚ ਸਤਿਕਾਰ ਹੁੰਦਾ। ਕਿਉਂਕਿ ਰੇ ਰੇ ਦਰਗਹਿ ਕਹਿ ਨਾ ਕੋਉ, ਆਓ ਬੈਠ ਆਦਰ ਸ਼ੁਭ ਦੇਉ, ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ। ਆ ਲੋਕੀ ਤਾਂ ਬੱਚੇ ਦੇ ਜਨਮ ਸਮੇਂ ਵਾਜੇ ਵਜਾਈ ਜਾਂਦੇ, ਵਿਆਹਾਂ ਸਮੇਂ ਵਾਜੇ ਵਜਾਈ ਜਾਂਦੇ। ਸਾਹਿਬ ਕਹਿੰਦੇ ਜੇ ਵਾਜੇ ਵਜਾਉਣੇ ਹੀ ਨੇ ਨਾ, ਤੇ ਰੱਬ ਦੀ ਬੰਦਗੀ ਕਰੋ, ਫਿਰ ਜਦੋਂ ਸੰਸਾਰ ਤੋਂ ਤੁਰੋਗੇ ਨਾ, ਤੁਹਾਡੀ ਇੱਜ਼ਤ ਦਾ ਵਾਜਾ ਵੱਜੇਗਾ। ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ, ਫਿਰ ਪ੍ਰਭੂ ਦਰ ਤੇ ਸਤਿਕਾਰ ਮਿਲੇਗਾ, ਪ੍ਰਭੂ ਦੀ ਹਜ਼ੂਰੀ ਵਿੱਚ ਮਾਣ ਮਿਲੇਗਾ, ਜਦੋਂ ਨਾਮ ਧਨ ਪੱਲੇ ਹੋਵੇਗਾ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਹਿਆ ਸਮਾਏ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਸਮਾਇਆ ਹੋਇਆ ਉਹਨਾਂ ਦੀ ਇੱਜ਼ਤ ਹੈ, ਉਹਨਾਂ ਨੂੰ ਸ੍ਰੇਸ਼ਟ ਮੱਤ ਹੈ। ਉਹੀਓ ਰਿਚ ਮੈਨ ਧਨਵੰਤ ਉੱਚੀ ਕੁੱਲ ਵਾਲੇ ਮੰਨੇ ਪਰਮੰਨੇ ਨੇ। ਸਤਿਗੁਰੂ ਕਿਰਪਾ ਕਰਨ ਪਾਵਨ ਮੁੱਖ ਵਾਕ ਦੀ ਲੜੀਵਾਰ ਗੁਰਬਾਣੀ ਸ਼ਬਦ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਣ ਕੋਟ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਗੁਰੂ ਸੰਗਤ ਦਾ। ਦੋ ਦਿਨ ਗੁਰਬਾਣੀ ਕਥਾ ਵਿਚਾਰਾਂ ਕਰਦਿਆਂ ਜੋ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਦਾਸ ਫਿਰ ਇੱਕ ਵਾਰ ਆਪ ਸੰਗਤਾਂ ਤੋਂ ਦੋਵੇਂ ਹੱਥ ਜੋੜ ਕੇ ਖਿਮਾ ਦੀ ਯਾਚਨਾ ਕਰਦਾ। ਆਓ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ, ਨਾਨਕ ਦਰਗਹ ਮੰਨਿਆ ਗੁਰਪੂਰੇ ਸਾਬਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।